कई कोट पाताल के वासी
सारे एक बार प्यार न रखो सतनाम
श्री वाह
एक बार फिर रखो सतनाम
श्री वाह
अब जी दसवीं अष्टपदी की विचार कर रहे हो जिस विच गुरु साहब जी ने बचन कहे ने कि उस्तत कर है अनेक जन अंत ना पारावार नानक रचना प्रभ रची बहुविद अनेक प्रकार इस अनेक प्रकार की रचना विच कैसे कैसे जीव ने कि उन्होंने सुधाने ये सब कुछ आप श्रवण कर रहे हो। ऐसा ही नहीं है कि जिस धरती से असीं रह रहे हो यही धरती है, अनेकां धरतियां ने जिन्हां दा कोई अंत नहीं। सूरज इतने ने कोई अंत नहीं, चंद्रमा इतने ने कोई अंत नहीं। एक अलग गल है कि साइंस कदों तक उन्हां सारे चंद्रमा सूरजां ते धरतियां पास पहुंचदी है, पर ऐसा हो नहीं सकदा। जैसे तुहाडा सिद्धांत है वो गलत है, तुहानू जो कुछ दिस रहा है तुसीं मनदे हो, जो नहीं दिसदा वो नहीं मनदे। लोग ऐसे विचार भी कर रहे हैं कि ईश्वर जो होवे तो दिसे ना। गुरु नानक देव साहब से ऐसे सवाल हुए कि ईश्वर कितने है तुसीं दिखाओ। गुरु पातशाह ने यह वचन कहे कि तुसीं करो भाई, जे ईश्वर वेखना है तो दुध ले आओ, ते नाल कुछ लकड़ियां ले जाओ। और लोग जड़े ईश्वर की गल करने लई गुरु नानक साहब पास आए सन, उन्होंने गुरु नानक साहब के हुक्म की तामील की, आप दुध लिया है तो लकड़ियां लाया है। गुरु साहब कह लगे भाई इस दुध में घ्यो है। कह लगे हां है। गुरु पातशाह कहन लगे दिखाओ कितने। कह लगे क्यों नहीं दिसदा, दुध नूं पहलां गर्म करना पएगा, फिर ठंडा करना पएगा, फिर जाग लाना पएगा, जदों जम जाएगा फिर रिड़कांगे, फिर उत्थों मक्खन प्राप्त होएगा, गर्म करांगे घ्यो बन जाएगा। गुरुदेव जी कहन लगे लकड़ी च अग है। कहन लगे है। सतगुरु कहिंदे दिखाओ भाई। कहन लगे क्यों नहीं दिसदी, रगड़िया प्राप्त होगी। जदों एक लकड़ी नूं दूसरी लकड़ी नाल रगड़ोगे वो आग प्रगट हो जाएगी। गुरु साहब ने बचन कहे, कहन लगे सगल मन सपत मैं बैसंतर, सगल दूध में किया। जिन्नी वनस्पति है सारी विच अग है, जिन्ने तरह का दुध प्राप्त करते हो और सारे दे विच घ्यो है। सगल वनस्पत में बैसंतर, ਸਗਲ ਦੁੱਧ ਮੈਂ ਖਿਆ, ਉੱਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਂ ਦੂਜੀ ਆ। ਕਹਿਣ ਲੱਗੇ ਉੱਚਿਆਂ ਵਿੱਚ ਨੀਵਿਆਂ ਵਿੱਚ ਪ੍ਰਭੂ ਦੀ ਜੋਤ ਸਮਾਣੀ ਹੈ। ਉਹ ਮਾਇਆ ਪ੍ਰਤੀ ਪਰਮਾਤਮਾ ਹਰ ਘੱਟ ਵਿੱਚ ਵਸ ਰਿਹਾ ਹੈ। ਅਸੀਂ ਇੱਕ ਗੱਲ ਮੰਨਦੇ ਹਾਂ ਕਿ ਜੋ ਸਾਨੂੰ ਦਿਸਦਾ ਹੈ ਉਹ ਠੀਕ ਹੈ, ਜੋ ਨਹੀਂ ਦਿਸਦਾ ਉਹ ਨਹੀਂ ਹੈ। ਪਰ ਕਦੇ ਤੁਸੀਂ ਜਿਹੜੀ ਦਹੀਂ ਖਾਂਦੇ ਹੋ ਉਹਦੇ ਵਿੱਚ ਕੀੜੇ ਵੇਖੇ ਨੇ, ਤੇ ਤੁਸੀਂ ਕਿਉਂ ਨਹੀਂ ਕਹਿ ਸਕਦੇ ਕਿ ਦਹੀਂ ਵਿੱਚ ਕੀੜੇ ਹੈ ਨਹੀਂ? ਮਾਈਕਰੋਸਕੋਪ ਨਾਲ ਉਹਨਾਂ ਨੂੰ ਵੇਖਣ ਦਾ ਯਤਨ ਕਰੋ, ਤੇ ਜੇ ਤੁਸੀਂ ਇੱਕ ਵਾਰ ਦਹੀਂ ਨੂੰ ਮਾਈਕਰੋਸਕੋਪ ਨਾਲ ਦੇਖ ਲਓ ਤੇ ਜ਼ਿੰਦਗੀ ਭਰ ਤੁਸੀਂ ਖਾਓਗੇ ਨਹੀਂ, ਇੰਨੇ ਕੀੜੇ ਦਹੀਂ ਦੇ ਵਿੱਚ ਹਨ। ਔਰ ਬਾਣੀ ਨੇ ਤਾਂ ਇੱਥੋਂ ਤੱਕ ਖੋਜ ਕੀਤੀ ਹੈ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਖੋਏ। ਪਾਣੀ ਪੀਂਦੇ ਹੋਏ ਤੇ ਜੀਵ ਦਿਖਦੇ ਨੇ, ਉਹਨਾਂ ਦਾ ਮਲ ਮੂਤਰ ਸਭ ਕੁਝ ਪਾਣੀ ਵਿੱਚ ਹੈ, ਉਹਨਾਂ ਦਾ ਜਨਮ ਪਾਣੀ ਚ ਹੁੰਦਾ, ਉਹਨਾਂ ਦਾ ਜੀਵਨ ਪਾਣੀ ਵਿੱਚ ਹੈ, ਉਹਨਾਂ ਦੀ ਮ੍ਰਿਤੂ ਪਾਣੀ ਵਿੱਚ ਹੈ। ਪਰ ਮਨੁੱਖ ਬਿਨਾਂ ਦੇਖਿਆ ਪੀ ਜਾਂਦਾ। ਇਹਦਾ ਮਤਲਬ ਇਹ ਤਾਂ ਨਹੀਂ ਕਿ ਪਾਣੀ ਤੁਸੀਂ ਦੇਖਦੇ ਨੇ ਤਾਂ ਜੀਵ ਨਹੀਂ ਹੈ, ਜੀਵ ਤਾਂ ਉਸ ਵਿੱਚ ਹਨ ਪਰ ਸਾਨੂੰ ਦਿਸਦੇ ਨੇ। ਹੁਣ ਇੱਕ ਗੱਲ ਦਾ ਨਿਰਣਾ ਤਾਂ ਹੋ ਗਿਆ ਨਾ ਕਿ ਜਿਹੜਾ ਸਾਨੂੰ ਨਹੀਂ ਦਿਸਦਾ ਉਹ ਵੀ ਹੈ। ਐਵੇਂ ਈਸ਼ਵਰ ਸਾਨੂੰ ਨਹੀਂ ਦਿਸਦਾ ਪਰ ਉਹ ਹੈ। ਅਸੀਂ ਬੜੀ ਜਲਦੀ ਐਸੇ ਬਚਨ ਕਹਿ ਦਿੰਦੇ ਕਿ ਦਿਖਾਓ ਈਸ਼ਵਰ ਕਿੱਥੇ ਹੋਏ। ਗੁਰੂ ਸਾਹਿਬ ਕਹਿੰਦੇ ਨੇ ਉਹ ਤੇਰੇ ਅੰਦਰ ਸਮਾਇਆ ਹੋਇਆ ਹੈ। ਜਦੋਂ ਤੂੰ ਆਪਣੀ ਬੇਟੀ ਨੂੰ ਜੋ ਅੱਜ ਬਾਹਰਲੀ ਤਰਫ ਜੁੜੀ ਹੈ ਇਹਨੂੰ ਉਲਟਾ ਕੇ ਅੰਤਰਮੁਖ ਕਰੇਗਾ ਤਾਂ ਉਸ ਈਸ਼ਵਰ ਦੇ ਦੀਦਾਰ ਤੈਨੂੰ ਹੋ ਜਾਣਗੇ, ਕਿਉਂਕਿ ਤੇਰੇ ਵਿੱਚ ਹੀ ਹੈ ਸਭ ਕੁਛ ਕਰਨਾ ਹੈ। ਬਾਹਰ ਨਾਹੀਂ ਬਾਹਰ ਟੋਲਣਾ ਸੋ ਪਰਮ ਭੁਲਾ ਹੀ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਤਾ। ਗੁਰੂ ਘਰ ਦੇ ਅੰਦਰ ਹੀ ਦਿਖਾ ਦਿੰਦਾ ਹੈ। ਬਾਣੀ ਨੇ ਇਸ ਵਿੱਚ ਕਹਿ ਨੇ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਉਹ ਸਤਿਗੁਰੂ ਹੈ ਜਿਹੜਾ ਤੁਹਾਨੂੰ ਆਪਣੇ ਸਰੀਰ ਰੂਪੀ ਘਰ ਵਿੱਚ ਤੁਹਾਡਾ ਆਪਣਾ ਅਸਲ ਕਰਦਾ ਹੈ ਉਹ ਵਿਖਾਉਂਦੇ ਨੇ। ਪਰ ਅਸੀਂ ਇਸ ਘਰ ਵਿੱਚ ਗਏ ਨਹੀਂ। ਬਾਣੀ ਨੇ ਐਸੇ ਬਚਨ ਕਹਿ ਕਾਰਨ ਹੋਰੇ ਮਨ ਮੁਗਧ ਧਿਆਨੇ ਰਾਮ ਜਪੋ ਅੰਤਰਗਤ ਧਿਆਨੇ ਆਤਮ ਚੀਨ ਪਰ ਆਤਮ ਚੀਨੋ ਕਿਉਂ ਪਾਵਾ ਮੋਖ ਦੁਆਰਾ ਹੈ। ਪਹਿਲਾਂ ਆਪਣੇ ਆਪ ਨੂੰ ਜਾਣ, ਫਿਰ ਜਿਸ ਨੂੰ ਈਸ਼ਵਰ ਕਹਿੰਦਾ ਹੈ ਉਸ ਨੂੰ ਜਾਣਨ ਦਾ ਯਤਨ ਕਰ। ਇਸ ਤਰ੍ਹਾਂ ਤੈਨੂੰ ਆਪਣੇ ਅੰਦਰੋਂ ਹੀ ਮੁਕਤੀ ਦਾ ਦਰਵਾਜ਼ਾ ਗਿਆਨ ਲੱਭ ਪਏਗਾ, ਕਿਉਂਕਿ ਉਹ ਤੇਰੇ ਅੰਦਰ ਹੈ ਅਤੇ ਬਾਹਰ ਨਹੀਂ ਹੈ। ਸਤਿਪੁਰਸ਼ਾਂ ਨੇ ਬੜਾ ਕੁਝ ਕਿਹਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਪਾਤਾਲ ਪਾਤਾਲ ਲੱਖ ਆਗਾਸ ਆਗਾਸ, ਹੁਣ ਪੈਸਾ ਤਾਂ ਨਹੀਂ ਹੋ ਸਕਦਾ ਕਿ ਜਿੰਨੇ ਪਤਾਲ ਨੇ, ਜਿੰਨੇ ਆਕਾਸ ਨੇ, ਜਿੰਨੇ ਗ੍ਰਹਿ ਨੇ, ਜਿੰਨੀਆਂ ਧਰਤੀਆਂ ਨੇ, ਉਹ ਈਸ਼ਵਰ ਨੇ ਵਿਅਰਥੀ ਬਣਾ ਸਕੀਆਂ ਨਹੀਂ। ਉਹਨਾਂ ਦਾ ਕੋਈ ਅਰਥ ਹੈ? ਤੁਸੀਂ ਜਿਸ ਧਰਤੀ 'ਤੇ ਰਹਿੰਦੇ ਹੋ ਉਸ ਬਾਰੇ ਤੁਸੀਂ ਜਾਣਦੇ ਹੋ, ਇੱਕ ਭੂਮੰਡਲ ਹੈ ਜਿਸ ਬਾਰੇ ਤੁਸੀਂ ਜਾਣਦੇ ਹੋ, ਜਿਹਦੇ ਵਿੱਚ ਕੋਈ 4-5 ਸੌ 6 ਸੌ ਹਜ਼ਾਰ ਮੁਲਕ ਹੋਏਗਾ, ਜਿਹਨਾਂ ਬਾਰੇ ਤੁਹਾਨੂੰ ਜਾਣਕਾਰੀ ਹੈ। ਐਸੇ ਕਿੰਨੇ ਮੰਡਲ ਨੇ ਤੁਹਾਨੂੰ ਕੋਈ ਪਤਾ ਨਹੀਂ, ਉਹਨਾਂ ਮੰਡਲਾਂ ਵਿੱਚ ਜੀਵ ਪੈਦਾ ਕੀਤੇ ਨੇ ਉਸਨੇ, ਉਹਨਾਂ ਵਿੱਚ ਬਕਾਇਦਾ ਰਹਿ ਰਹੇ ਨੇ। ਹੋ ਸਕਦਾ ਸਾਇੰਸ ਸਮਾਂ ਪਾ ਕੇ ਉਹਨਾਂ ਮੰਡਲਾਂ ਤੱਕ ਪਹੁੰਚ ਜਾਏ, ਪਰ ਅਜੇ ਨਹੀਂ ਪਹੁੰਚ ਸਕੀ। ਐਸਾ ਨਹੀਂ ਹੋ ਸਕਦਾ ਕਿ ਜੇ ਸਾਇੰਸ ਨਹੀਂ ਪਹੁੰਚੀ ਤਾਂ ਮੰਡਲ ਖਤਮ ਹੋ ਗਏ। ਵਿਗਿਆਨ ਨੇ ਕੁਝ ਐਸਾ ਕਿਹਾ ਹੈ ਕਿ ਜੋ ਤੁਸੀਂ ਸਪੇਸ ਦੇਖਦੇ ਹੋ, ਜਿਸ ਵਿੱਚ ਤਾਰੇ ਨੇ, ਤੇ ਸਾਰੇ ਦੇ ਵਿਚਕਾਰ ਇੱਕ ਸੁਰੰਗ ਹੈ, ਟਨਲ ਹੈ ਇੱਕ। ਔਰ ਸਾਇੰਸਦਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਇਹਦੇ ਵਿੱਚ ਨਹੀਂ ਗਏ। ਇੱਕ ਐਸਾ ਹੈ, ਇਸ ਵਿੱਚ ਕਿੱਥੇ ਕਿੱਥੇ ਮੋੜ ਨੇ, ਇਸ ਦੇ ਅੱਗੇ ਕੀ ਹੈ, ਇਹ ਕਿੰਨੀ ਲੰਬੀ ਸੁਰੰਗ ਹੈ, ਇਹ ਸਾਨੂੰ ਨਹੀਂ ਪਤਾ। ਉਹ ਕਹਿੰਦੇ ਨੇ ਇੱਕ ਗੱਲ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਸਮਾਂ ਪਾ ਕੇ ਇਹ ਜਿੰਨੇ ਤਾਰੇ ਨੇ ਸਭ ਟੁੱਟ ਕੇ ਇਹਦੇ ਵਿੱਚ ਸਮਾ ਜਾਣਗੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਸੈਂਕੜੇ ਸਾਲ ਪਹਿਲਾਂ ਇਹ ਗੱਲ ਬਾਣੀ 'ਚ ਕਹਿੰਦੇ ਨੇ ਕਿ ਜੋ ਉਪਜੋ ਸੋ ਬਿਨਸ ਹੈ ਪਰ ਉਹ ਆਜ ਕੇ ਕਾਲ, ਨਾਨਕ ਹਰ ਗੁਣ ਕਾਇ ਦੇ ਛਾੜ ਸਕਣ ਜੰਜਾਲ। ਆਪ ਜੀ ਐਸੇ ਬਚਨ ਬਾਣੀ 'ਚ ਕਹਿੰਦੇ ਨੇ ਕਿ ਸਭ ਕੁਝ ਬਿਨਸ ਜਾਏਗਾ ਅੰਡਰ ਜੇਰ ਸਿਹਤ ਬਿਨਾ ਸੀ ਉਤਪਲ ਸਿਹਤ ਬਿਨਾ ਧਾ, ਸਭ ਬਿਨਸ ਜਾਏਗਾ। ਤਮਾਮ ਜੀਵ ਜੋ ਸਾਨੂੰ ਦਿਸਦੇ ਨੇ, ਜੋ ਸੰਸਾਰ ਦਿਸਦਾ ਹੈ, ਚਾਹੇ ਉਹ ਤਾਰੇ ਨੇ, ਚਾਹੇ ਚੰਦਰਮਾ ਹੈ, ਚਾਹੇ ਸੂਰਜ ਹੈ, ਇੱਕ ਦਿਨ ਐਸਾ ਆਏਗਾ ਜਦੋਂ ਇਹ ਸਭ ਖਤਮ ਹੋ ਜਾਣਗੇ। ਕਿਉਂਕਿ ਈਸ਼ਵਰ ਨੇ ਪੈਦਾ ਕੀਤੇ ਨੇ, ਜੋ ਉਹਨੇ ਪੈਦਾ ਕੀਤਾ ਹੈ ਉਹ ਇਸ ਨੂੰ ਮਿਟਾਏਗਾ, ਫਿਰ ਨਵੇਂ ਸਿਰੇ ਤੋਂ ਪੈਦਾ ਕਰੇਗਾ। ਜਿਵੇਂ ਅਸੀਂ ਦੇਖਦੇ ਹਾਂ ਦਰਖਤਾਂ ਦੇ ਪੱਤੇ ਨੇ ਪਤਝੜ ਵਿੱਚ ਝੜ ਕੇ ਧਰਤੀ 'ਤੇ ਗਿਰ ਜਾਂਦੇ, ਐਸਾ ਤਾਂ ਨਹੀਂ ਮੁਰਖੇ ਨਹੀਂ ਉੱਗਦੇ, ਹੋਰ ਪੱਤੇ ਆਉਂਦੇ ਨੇ। ਉਹ ਨਵੇਂ ਪੱਤੇ ਪੈਦਾ ਕਰਦਾ, ਨਵੀਆਂ ਖੁੰਪਣਾਂ ਫੁੱਟਦੀਆਂ ਨੇ, ਨਵੀਆਂ ਟਾਹਣੀਆਂ ਹੁੰਦੀਆਂ ਨੇ, ਨਵੇਂ ਦਰਖਤ ਦੇ ਫੈਲਾਓ ਨਵਾਂ ਹੁੰਦਾ, ਉਹਦੀ ਸ਼ਾਨ ਵੀ ਹੁੰਦੀ। ਇਸੇ ਤਰ੍ਹਾਂ ਹੀ ਜੀਵਨ ਪੈਦਾ ਕਰਦਾ, ਉਹਨਾਂ ਦੀ ਲੈਤਾ ਕਰ ਲੈਂਦਾ, ਬਜ਼ੁਰਗ ਮਰ ਜਾਂਦੇ ਨੇ, ਬੱਚੇ ਜਨਮ ਲੈ ਰਹੇ ਨੇ, ਉਹ ਨਿਤ ਨਵਾਂ ਸਾਜਦਾ ਹੈ ਕਿਉਂਕਿ ਉਹ ਆਪ ਨਵਾਂ ਹੈ। ਉਹਦੇ ਵਿੱਚ ਪ੍ਰਾਥਮਿਕਤਾ ਨਹੀਂ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ। ਜੋ ਕੁਝ ਉਸਨੇ ਪੈਦਾ ਕੀਤਾ ਹੈ ਉਹ ਸਾਰੇ ਬਾਰੇ ਅਸੀਂ ਨਹੀਂ ਜਾਣ ਸਕਦੇ। ਅਸੀਂ ਕੇਵਲ ਜਿੱਥੋਂ ਤੱਕ ਮਨੁੱਖ ਦੇ ਦਿਮਾਗ ਦੀ ਪਹੁੰਚ ਹੈ ਉੱਥੋਂ ਤੱਕ ਇਹ ਕਹਿ ਸਕੇਗਾ, ਉਸ ਤੋਂ ਅੱਗੇ ਨਹੀਂ। ਕਦੇ ਕੋਈ ਸਮਾਂ ਹੁੰਦਾ ਸੀ ਲੋਕ ਖੇਤੀਆਂ ਕਰਦੇ ਸਨ, ਬਲਦਾਂ ਨਾਲ ਹਲ ਜੋਤਦੇ ਸਨ, ਅਤੇ ਜਦੋਂ ਉਦੋਂ ਕਿਸੇ ਨੇ ਸੋਚਿਆ ਸੀ ਕਿ ਟਰੈਕਟਰ ਆ ਜਾਣਗੇ, ਖੇਤੀਆਂ ਵਾਹੀਆਂ ਜਾਣਗੀਆਂ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਕਿਸੇ ਨੂੰ ਪਤਾ ਸੀ ਕਿ ਬਿਜਲੀ ਇਸ ਤਰ੍ਹਾਂ ਹੋਏਗੀ, ਲੋਕਾਂ ਤੋਂ ਕੰਮ ਲੈਣਗੇ, ਪਾਣੀ ਕੱਢਿਆ ਕਰੇਗੀ ਧਰਤੀ 'ਚੋਂ, ਬੜੇ ਬੜੇ ਕੰਮ ਬਿਜਲੀ ਤੋਂ ਲਵਾਂਗੇ, ਕਦੇ ਕਿਸੇ ਨੇ ਨਹੀਂ ਸੀ ਸੋਚਿਆ। ਜਿਵੇਂ ਜਿਵੇਂ ਮਨੁੱਖ ਦਾ ਦਿਮਾਗ ਸੋਚਦਾ ਗਿਆ, ਪਦਾਰਥ ਦੀ ਸੋਚ ਵਿੱਚ ਅੱਗੇ ਵੱਧਦਾ ਗਿਆ, ਇਹਨੂੰ ਨਵੀਆਂ ਪ੍ਰਾਪਤੀਆਂ ਹੋਈਆਂ। ਇਹਨੇ ਉਹ ਪ੍ਰਾਪਤੀਆਂ ਕਰਕੇ ਰੁਕਿਆ ਨਹੀਂ, ਕਿਉਂਕਿ ਇਸ ਨੂੰ ਇਤਨਾ ਗਿਆਨ ਹੈ ਕਿ ਜਿਤਨਾ ਮੈਂ ਪ੍ਰਾਪਤ ਕਰ ਲਿਆ ਹੈ ਅਜੇ ਹੋਰ ਹੈ। ਸ਼ੋਕਣ ਦੇਖਦਾ ਪਿੱਛੇ ਚੀਜ਼ਾਂ ਪ੍ਰਾਪਤ ਨਹੀਂ ਸਨ, ਹੁਣ ਪ੍ਰਾਪਤ ਨੇ, ਇਹ ਤਾਂ ਅੱਗੇ ਕੁਝ ਹੋਰ ਵੀ ਹੋਏਗਾ। ਤਾਂ ਮਨੁੱਖ ਇਸ ਗੱਲ ਲਈ ਯਤਨਸ਼ੀਲ ਹੈ ਕਿ ਕੁਝ ਹੋਰ ਲੱਭ ਲਿਆ ਜਾਏ, ਕੁਝ ਹੋਰ ਪਾਇਆ ਜਾਏ। ਜਿਵੇਂ ਜਿਵੇਂ ਇਹ ਚੱਲਦਾ ਜਾਏਗਾ ਇਹਨੂੰ ਹੋਰ ਪ੍ਰਾਪਤੀਆਂ ਹੁੰਦੀਆਂ ਜਾਣਗੀਆਂ। ਐਸਾ ਸਮਾਂ ਵੀ ਆ ਸਕਦਾ ਹੈ ਕਿ ਮਨੁੱਖ ਮੌਤ 'ਤੇ ਕੰਟਰੋਲ ਕਰਕੇ ਬੰਦੇ ਦੀ ਉਮਰ ਨੂੰ ਵਧਾ ਕੇ ਸੈਂਕੜੇ ਸਾਲ ਤੱਕ ਲੈ ਜਾਏ। بیماریاں سے کنٹرول کر لیں، شریر میں شکتی دے اور موت کی میعاد بنا کے لمبی لے جائے، اور موت نو روکیا نہیں جا سکتا۔ گل یاد رکھے، ہزاروں سال بعد بھی جی موت ہوئے گی تو ایک نئی گل سامنے آئے گی کہ ہزاروں سال جیون تو بعد بھی پھر موت ہے۔ ایسا ہو سکتا ہے اور صدیوں بعد ایسا ہوئے گا، اسی نہیں ویکھ سکو گے۔ وگیان ایسی کھوجا کر لے گا، کوئی سمے سی لوگ چکن پاکس نال مر جاتے سن، بیماریاں پہنیا پلیٹ پہلی لوگ مر جاتے، انیک مارو بیماریاں تے وگیان نے روک لا دی۔ جویں جویں وگیان ساتھی تے ہاتھ مار کے ایسی گل کہنا ہے کہ میں آ چیز جیت لی ہے، اویں اویں پرکرتی اس نو اڑ جان لئی نویاں چیزاں پیدا کر دی۔ وگیان دے پاس کینسر دا علاج نہیں، وگیان دے پاس کیڈر دا علاج نہیں، وگیان دے پاس ڈائبٹیز دا علاج نہیں۔ ٹیمپریری ریلیف لئی کوئی کر سکتا ہے، پرماننٹلی کوئی کر نہیں سکیا۔ صاحب ستگرو سچے پاتشاہ سانوں درساندے نے کہ تکتی ہور پر ہور تستے پہار تلے کم جو جی جا گنگا کی ناو سننا لکھیا تھوڑی کلاب، یہ مطلب ہور تکتیاں تے جیو ہیں، جی تکتیاں نے تو جیو بھی نے۔ وکری گل ہے کہ ساری اپروچ تو پرے نے، سانو پتا نہیں ہے، پر جیو ہیں۔ تو صاحب ستگرو سچے پاتشاہ گرو ارجن دیو صاحب جی اس گل کا نرنا کرتے ہیں، نکھیڑا کرتے ہیں کہ کی کہہ رہے ہیں، کئی کوٹ پاتال کے رس، کئی کروڑا پیسے جیو نے جڑے پاتال وستے ہیں، پاتال کے رس۔ ہوں اسی جتھے کھڑے ہاں یہ مات لوک ہے، تین لوک بنے گئے ہیں، ایک مات لوک جتھے اسی رہ رہے ہیں، ایک آکاش لوک جس اوپر منیا گیا ہے، ایک پاتال لوک جس نیچے منیا گیا ہے، جتھے منک کھڑا ہے اس تو تھلے پاتال۔ ہوں تین لوک جڑے نے، ساری اپروچ تو کیول مات لوک تک ہے۔ آکاش لوک میں وگیان جا رہا ہے، پاتال لوک والا نہیں گیا نہیں، کیونکہ ساگر وچ بھی تسی دیکھتے ہو۔ بے شک وگیان یہ گل کہندا ہے، سائنس کہندی ہے کہ اسی سمندر دی تھا پا لئی ہے، اور جنہاں نے سائنس پڑھی ہے انہاں نوں پتا ہوئے گا کہ سمندر وچ ایک جگہ ایسی ہے جتھے بیڑے جاندے نے تو کھٹ کے تھلے لے جاندے، اور اتھے گھر کے انہیں بیڑے مڑ کے نکل نہیں سکے۔ اتھے وگیان نہیں جائے گا، کیونکہ وگیان کمبدا ہے، ڈبدا ہے، جان کی لوڑ ہے، اس لیے وگیان اس جگہ تک نہیں جائے گا۔ اتھے سائنس نہیں پہنچ سکتی، اتھے پرمارتھ پہنچ سکتا ہے، کیونکہ پرمارتھ وچ پرویش کر لینے نال جب جیو اکال پرکھ واہگرو نال ایک مک ہو جاتا ہے، ادوں اجڑا روپ چاہے تر رہا ہے، یہ پانی بن کے نال رہ سکتا ہے، یہ ہوا بن کے اڑ سکتا ہے، یہ مٹی بن کے مٹی کے نال رہ سکتا ہے۔ اور بانی ایسے وکرا ہے، انک روپ کھنمائیں قدرت دھار دا، انیکاں روپ یہ پیدا کر سکتا ہے۔ میں کیسے سب سب درشن کیتے نے جنہاں بارے یہ گل کہی جاندی سی کہ جے مینو 8 بجے اس جگہ تے ملے نے، دوسرے نو 8 بجے ایئرپورٹ تے ملے نے، تیسرے نو 8 بجے اسٹیشن تے ملے نے، چوتھے نو 8 بجے کسی اور جگہ تے ملے نے، تو ایسا ہو سکتا ہے اسی بنا سوچے سمجھے، کیونکہ ساری پہنچ نہیں ہے اتوں تک، اس کر کے اچھی کرتے ہیں تو جھوٹ ہے، ایسا نہیں ہو سکتا، یہ ہو سکتا ہے۔ ਤਾਂ ਤੁਸੀਂ ਅਨੇਕਾਂ ਸਤਪੁਰਸ਼ਾਂ ਦੀਆਂ ਜੀਵਨ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਜਿਹੜੇ ਜਿਉਂਦੇ ਤਾਂ ਹੈ ਪਰ ਕੋਈ ਖੁਰਾਕ ਨਹੀਂ ਖਾਂਦੇ, ਹਵਾ 'ਚ ਜਿਉਂ ਰਹੇ। ਅਸੀਂ ਲੋਕ ਤਿੰਨ ਤਿੰਨ ਚਾਰ ਚਾਰ ਵਾਰ ਦਿਹਾੜੀ 'ਚ ਖਾਂਦੇ, ਫਿਰ ਅਸੀਂ ਕਿਵੇਂ ਮੰਨਾਂਗੇ ਕਿ ਹਵਾ 'ਚ ਜੀਵਿਆ ਜਾ ਸਕਦਾ? ਪਰ ਯਾਦ ਰੱਖਿਓ, ਜੀਵਿਆ ਜਾ ਸਕਦਾ ਹੈ, ਸੂਤਰ ਹੱਥ ਵਿੱਚ ਆ ਜਾਏ ਜੀਵਿਆ ਜਾ ਸਕਦਾ ਹੈ। ਪ੍ਰਭੂ ਬਾਰੇ ਐਸੇ ਬਚਨ ਤੁਸੀਂ ਪੜ੍ਹੇ ਨੇ, ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਪ੍ਰਭ ਭਾਵ ਹੈ ਤਾਂ ਹਰ ਗੁਣ ਪੱਖ ਹੈ, ਪ੍ਰਭ ਭਾਵ ਹੈ ਤਾਂ ਪਥ ਉਧਾਰ ਹੈ, ਆਪ ਕਰੈ ਆਪਣ ਵਿਚਾਰ ਹੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਗ। ਹੋ ਸਕਦਾ ਹੈ ਜੋ ਸਾਡੇ ਲਈ ਨਾਮੁਮਕਿਨ ਹੈ, ਔਖਾ ਹੈ, ਉਹ ਪਰਮਾਤਮਾ ਦੇ ਪਾਣੀਆਂ ਲਈ ਕੋਈ ਔਖਾ ਨਹੀਂ। ਯਾਦ ਰੱਖੋ, ਵਾਹਿਗੁਰੂ ਕੈਸੇ ਬਚਨਾਏ ਨੇ ਕਿ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸੀ। ਜਦੋਂ ਤੁਹਾਡੀ ਤੁਸੀਂ ਸੁਰਤ ਦੇ ਰਸਤੇ 'ਤੇ ਚੱਲਦੇ ਹੋ, ਇਹ ਸਰੀਰ ਨਹੀਂ ਜਾਏਗਾ ਸੁਰਤ ਦੇ ਰਸਤੇ 'ਤੇ। ਜਦੋਂ ਤੁਹਾਡੀ ਸੁਰਤੀ ਦਾ ਰਸਤਾ ਪਕੜੋਗੇ ਤਾਂ ਤੁਹਾਡਾ ਜਿਹੜਾ ਜੀਵਾਤਮਾ ਹੈ ਉਹ ਸੁਰਤੀ ਦੇ ਰਸਤੇ 'ਤੇ ਜਾਏਗਾ। ਜਿਵੇਂ ਜਿਵੇਂ ਤੁਹਾਡੀ ਸੁਰਤ ਉੱਚੀ ਹੁੰਦੀ ਜਾਏਗੀ, ਉਹਨੂੰ ਤੁਸੀਂ ਹਜ਼ਾਰਾਂ ਸਾਲ ਪਿੱਛੇ ਵੀ ਲਿਜਾ ਸਕਦੇ ਹੋ, ਉਹਨੂੰ ਹਜ਼ਾਰਾਂ ਸਾਲ ਅੱਗੇ ਵੀ ਲਿਜਾ ਸਕਦੇ ਹੋ। ਆਪਣੀ ਸੁਰਤ ਵਿੱਚ ਐਸੀ ਵਿਚਾਰ ਸ਼ੁਰੂ ਕਰ ਦਿਓ ਕਿ ਆਉਣ ਵਾਲੇ ਹਜ਼ਾਰਾਂ ਸਾਲਾਂ ਵਿੱਚ ਕੀ ਹੋਏਗਾ, ਮੈਂ ਇਹ ਜਾਣਨਾ ਚਾਹੁੰਦਾ। ਬਸ ਧਿਆਨ ਕੇਵਲ ਇਸ ਗੱਲ ਵੱਲ ਦਿਓ ਕਿ ਮੈਂ ਜਾਣਨਾ ਚਾਹੁੰਦਾ ਆਉਣ ਵਾਲੇ ਹਜ਼ਾਰਾਂ ਸਾਲਾਂ 'ਚ ਕੀ ਹੋਏਗਾ। ਇਹ ਖਿਆਲ ਤੁਹਾਡੇ ਅੰਦਰ ਇੰਨੇ ਪ੍ਰਗਾਢ ਰੂਪ ਵਿੱਚ ਉਤਰ ਜਾਣ ਕਿ ਕੋਈ ਹੋਰ ਖਿਆਲ ਨਹੀਂ ਤੁਰੇ, ਕੇਵਲ ਇੱਕੋ ਹੀ ਗੱਲ ਤੁਹਾਡੇ ਅੰਦਰ ਚੱਲਦੀ ਰਹੇ ਕਿ ਆਉਣ ਵਾਲੇ ਹਜ਼ਾਰਾਂ ਸਾਲਾਂ 'ਚ ਕੀ ਹੋਏਗਾ, ਮੈਂ ਜਾਣਨਾ ਚਾਹੁੰਦਾ। ਸਮਾਂ ਐਸਾ ਆਏਗਾ ਜਦੋਂ ਜਾਣ ਜਾਓਗੇ। ਆ ਤੁਸੀਂ ਇੱਕ ਫਰਾਂਸ ਦੇ ਵਿਅਕਤੀ ਦੀਆਂ ਦੋ ਢਾਈ ਹਜ਼ਾਰ ਸਾਲ ਆਉਣ ਵਾਲਿਆਂ ਦੀਆਂ ਪਸ਼ੀਨ ਬਣੀਆਂ ਜਿਹੜੀਆਂ ਕੀਤੀਆਂ ਨੇ, ਉਹਦੀ ਇੱਕ ਫਿਲਮ ਵੀ ਬਣੀ ਹੈ, ਪਰ ਤੁਸੀਂ ਦੇਖੀ ਹੋਏਗੀ, ਉਹਦੀਆਂ ਪੁਸਤਕਾਂ ਵੀ ਪੜ੍ਹੀਆਂ ਹੋਣਗੀਆਂ, ਜਿਹਨੂੰ ਬਚਪਨ ਤੋਂ ਇੰਨਾ ਗਿਆਨ ਸੀ ਕਿ ਲੋਹੇ ਦੇ ਵਿੱਚ ਵੀ ਵੇਖ ਸਕਦਾ ਸੀ, ਲੋਹੇ ਦੀ ਅਲਮਾਰੀਆਂ ਦੇ ਵਿੱਚ ਦੇਖ ਕੇ ਰਹਿੰਦਾ ਬਾਹਰ ਇਹਦੇ 'ਚ ਕੀ ਪਿਆ। ਆਉਣ ਵਾਲੇ ਹਜ਼ਾਰਾਂ ਸਾਲ ਬਾਰੇ ਉਹ ਪਹਿਲਾਂ ਲਿਖ ਕੇ ਰੱਖ ਗਿਆ ਕਿ ਦੁਨੀਆਂ 'ਚ ਆਹ ਕੁਝ ਵਾਪਰੇਗਾ, ਕਿਉਂਕਿ ਉਹਦੀ ਸੁਰਤ ਹਜ਼ਾਰਾਂ ਸਾਲ ਅੱਗੇ ਚਲੀ ਗਈ। ਹਜ਼ਾਰਾਂ ਸਾਲ ਪਿੱਛੇ ਵੀ ਲਿਜਾ ਸਕਦੇ ਹੋ, ਦੇਖ ਸਕਦੇ ਹੋ ਪੁਰਾਣੇ ਸਤਪੁਰਸ਼ਾਂ ਨੂੰ, ਦੇਖ ਸਕਦੇ ਹੋ ਕਰਮਾ ਪਾਂਡਵਾਂ ਦਾ ਯੁੱਧ, ਦੇਖ ਸਕਦੇ ਹੋ ਰਾਮਚੰਦਰ ਦੀ ਲੜਾਈ, ਪਰ ਹਜ਼ਾਰਾਂ ਸਾਲ ਸੁਰਤ ਪਿੱਛੇ ਲਿਜਾਣੀ ਪਏਗੀ। ਬਾਣੀ ਨੇ ਬਚਨ ਕਹਿ ਸੁਰਤੀ ਖਮਾਰ ਚਲ ਖੈ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਗੀ ਕੌਣ ਉਦਾਸੀ। ਵਿਚਾਰ ਕਰਨੀ ਪਏਗੀ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਐਸੀ ਬਚਨ ਕਰਦੇ ਨੇ ਕਿ ਕਈ ਕਰੋੜਾਂ ਜੀਵ ਐਸੇ ਨੇ ਜਿਹੜੇ ਪਾਤਾਲ ਵਿੱਚ ਵਿਚਰਦੇ ਨੇ। ਪਾਤਾਲ ਨੀਵਾਂ ਥੱਲੇ ਕਈ ਕਰੋੜਾਂ ਐਸੇ ਨੇ। ਅਗਲੀ ਪੰਕਤੀ
ਕਈ ਕੋਟ ਨਰਕ ਸੁਰਗ ਨਿਵਾਸੀ।
ਜੇ ਆਪਾਂ ਇਉਂ ਕਹਿ ਲਈਏ ਕਿ ਕਈ ਕਰੋੜਾਂ ਐਸੇ ਨੇ ਜਿਨ੍ਹਾਂ ਦੇ ਵਿਚਾਰ ਬੜੇ ਗਹਿਰੇ ਨੇ, ਬੜੇ ਥੱਲੇ ਜਾ ਕੇ ਵਿਚਾਰ ਕਰਦੇ ਨੇ, ਉਹ ਵੀ ਕਿਹਾ ਜਾ ਸਕਦਾ ਕਈਆਂ ਦੇ ਵਿਚਾਰ ਬੜੇ ਨੀਵੇਂ ਨੇ। ਕਈ ਲੋਕ ਐਸੇ ਨੇ ਜਿਹੜੇ ਨਰਕਾਂ ਵਿੱਚ ਨਿਵਾਸ ਰੱਖਦੇ ਨੇ, ਨਰਕ ਸੁਰਗ ਨਿਵਾਸੀ ਕਈ ਸਵਰਗਾਂ 'ਚ ਰਹਿੰਦੇ ਨੇ। ਹੋਰ ਅੱਜ ਸੰਸਾਰ ਦੇ ਲੋਕਾਂ ਨੂੰ ਪੁੱਛੋ, ਜਿਹਦੇ ਪਾਸ ਧਨ ਹੈ, ਸੁੱਖ ਦੇ ਸਾਧਨ ਨੇ, ਜਿਹਦੇ ਪਾਸ ਐਸ਼ੋ ਇਸ਼ਰਤ ਆਰਾਮ ਹੈ, ਉਹਦੇ ਨਾਲ ਗੱਲ ਕਰੋ, ਕਹੇਗਾ ਸਵਰਗਾਂ 'ਚ ਵਸਦੇ। ਇੱਕ ਦੇ ਪਾਸ ਧਨ ਨਹੀਂ, ਪਦਾਰਥ ਨਹੀਂ, ਘਰ ਵਿੱਚ ਕਲੇਸ਼ ਹੈ, ਕਲਾ, ਉਹ ਨਰਕ ਵਿੱਚ ਵਸ ਰਿਹਾ। ਉਹਦਾ ਘਰ ਹੀ ਨਰਕ ਬਣ ਗਿਆ ਹੈ। ਤਾਂ ਗੁਰਦੇਵ ਪਿਤਾ ਕਹਿੰਦੇ ਕਈ ਕਰੋੜਾਂ ਐਸੇ ਨੇ ਜਿਹੜੇ ਨਰਕਾਂ ਵਿੱਚ ਵੱਸਦੇ ਨੇ ਅਤੇ ਕਈ ਕਰੋੜਾਂ ਜੀਵ ਐਸੇ ਨੇ ਜਿਹੜੇ ਸਵਰਗ ਵਿੱਚ ਵੱਸਦੇ ਨਿਵਾਸ ਰੱਖਦੇ ਹਨ।
ਕਈ ਕੋਟ ਜਨਮ ਹੈ ਜੀਵ ਹੈ ਮਰੇ,
ਕਈ ਕਰੋੜਾਂ ਐਸੇ ਨੇ ਜਿਹੜੇ ਜਨਮ ਲੈਂਦੇ ਨੇ ਜਿਉਂਦੇ ਨੇ ਅਤੇ ਫਿਰ ਮਰ ਜਾਂਦੇ ਨੇ। ਯਾਦ ਰੱਖਿਓ ਸਾਡੀ ਲੋਕਾਂ ਦੀ ਗਿਣਤੀ ਉਹਨਾਂ ਵਿੱਚੋਂ ਹੈ ਜਿਹੜੇ ਜਨਮ ਲੈਂਦੇ ਜਿਉਂਦੇ ਮਰ ਜਾਂਦੇ, ਕਿਉਂਕਿ ਜਿੰਨੀ ਦੇਰ ਤੱਕ ਮਨੁੱਖ ਈਸ਼ਵਰ ਦਾ ਨਾਮ ਨਹੀਂ ਜਪਦਾ ਉਨੀ ਦੇਰ ਤੱਕ ਉਸ ਵਿੱਚ ਸਮਾ ਨਹੀਂ ਸਕਦਾ, ਉਨੀ ਦੇਰ ਤੱਕ ਮੁਕਤ ਨਹੀਂ ਹੋ ਸਕਦਾ। ਜਨਮਦਾ ਰਹੇਗਾ, ਜਿਉਂਦਾ ਰਹੇਗਾ, ਮਰਦਾ ਰਹੇਗਾ, ਉਨੀ ਦੇਰ ਤੱਕ ਤਾਂ ਭੇਦ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਉਸ ਦਾ ਨਾਮ ਨਾ ਲਏ। ਪਰ ਨਾਮ ਵੀ ਇਸ ਢੰਗ ਨਾਲ ਕਿ ਨਾਮ ਜਪਦਿਆਂ ਜਪਦਿਆਂ ਉਸ ਦਾ ਰੂਪ ਹੋ ਜਾਏ, ਫਿਰ ਹੀ ਉਸ ਵਿੱਚ ਸਮਾ ਸਕੇਗਾ। ਪਰ ਨਾ ਔਖਾ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਰੋੜਾਂ ਜੀਵ ਐਸੇ ਨੇ ਜਿਹੜੇ ਜਨਮਦੇ ਜਿਉਂਦੇ ਅਤੇ ਮਰ ਜਾਂਦੇ ਹਨ। ਅਗਲੀ ਪੰਕਤੀ ਵਿੱਚ ਕਹਿੰਦੇ ਹਨ
ਕਈ ਕੋਟ ਬਹੁ ਜੋਨੀ ਫਿਰਹੇ,
ਕਈ ਕਰੋੜਾਂ ਐਸੇ ਨੇ ਜਿਹੜੇ ਬਹੁਤੀਆਂ ਜੂਨਾਂ ਵਿੱਚ ਫਿਰਦੇ ਨੇ। ਕੋਈ ਜੂਨਾਂ ਦੀ ਗਿਣਤੀ ਬਾਣੀ ਨੇ ਦੱਸੀ ਹੈ 84 ਤੱਕ ਹੈ। ਜਦੋਂ ਬਾਣੀ 'ਚ ਖੋਜੋਗੇ ਇਹ ਮਨੁੱਖ ਐ ਨੇ ਕਿ ਮਨੁੱਖ ਹੀ ਪੈਦਾ ਹੋ ਗਿਆ ਹੈ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਕਈ ਜਨਮ ਧਾਰ ਕੇ ਫਿਰ ਅਨੇਕਾਂ ਪੜਾਵਾਂ 'ਚ ਲੰਘਦਾ ਹੋਇਆ ਇੱਥੇ ਪਹੁੰਚਿਆ ਹੈ। ਸਤਿਗੁਰੂ ਜੀ ਕਹਿੰਦੇ ਕਈ ਜਨਮ ਪਹੇ ਕੀਟ ਪਤੰਗਾ, ਕਈ ਜਨਮ ਗਾਜ ਮੀਂਹ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਗ ਕਾਲ ਇਹਦੇ ਸੰਜਰੀਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਹੀ ਜੋਨ ਭਰਮ ਆਇਆ। ਇੰਨੇ ਥਾਵਾਂ ਤੋਂ ਲੰਘ ਕੇ ਫਿਰ ਇਸ ਮਨੁੱਖਾ ਜਨਮ ਵਿੱਚ ਆਇਆ ਹੈ। ਬਾਣੀ ਇੱਕ ਪੰਕਤੀ ਆਉਂਦੀ, ਆਇਆ ਦੂਰੋਂ ਚੱਲ ਕੇ, ਮੈਂ ਆਇਆ ਦੂਰੋਂ ਚੱਲ ਕੇ ਹੁਣ ਤੱਕੀ ਕਹੁ ਸਰਣਾਏ ਜੀਉ। ਸ਼ਾਇਦ ਅਸੀਂ ਸੋਚਦੇ ਹੋਈਏ ਕਿ ਦੂਰ ਕੋਈ ਮੰਜ਼ਿਲ ਹੋਏਗੀ, ਪਰ ਯਾਦ ਰੱਖਿਓ ਦੂਰ ਦੀਆਂ ਮੰਜ਼ਿਲਾਂ ਮੁੱਕ ਜਾਂਦੀਆਂ ਨੇ। ਵਿਕਾਰ 'ਤੇ ਜਾ ਕੇ ਮੁਕਾ ਲੈਂਦਾ ਹੋਰ ਦੂਰ ਹੈ, ਹਵਾਈ ਜਹਾਜ਼ 'ਤੇ ਚਲੇ ਜਾਂਦਾ ਮੁੱਕ ਜਾਂਦੀ ਮੰਜ਼ਿਲ, ਪਰ ਜਨਮਾਂ ਦੀ ਦੂਰੀ ਦੀ ਮੰਜ਼ਿਲ ਮੁੱਕਣੀ ਬੜੀ ਔਖੀ ਹੈ। ਇਹ ਸਰੀਰ ਜੋ ਪ੍ਰਾਪਤ ਹੋਇਆ ਹੈ, ਅਗਰ ਇਹ ਮੌਕਾ ਖੁੱਲ ਗਿਆ ਤਾਂ ਫਿਰ 84 ਲੱਖ ਜੂਨਾਂ ਦਾ ਗੇੜ ਹੈ। ਕਈ ਕਈ ਜੂਨਾਂ ਐਸੀਆਂ ਲੱਖਾਂ ਸਾਲ ਗੁਜ਼ਰ ਜਾਂਦੇ, ਪਹਾੜ ਦੀ ਜੂਨ ਪ੍ਰਾਪਤ ਹੋ ਜਾਏ ਕਿੰਨੀ ਦੇਰ ਤੱਕ ਬਣੇ ਰਹੀਏ, ਪਰਬਤ ਪੱਥਰ ਕੋਈ ਪਤਾ ਨਹੀਂ। ਸੱਪ ਦੀ ਜੂਨ ਪ੍ਰਾਪਤ ਹੋ ਜਾਏ ਕੋਈ ਪਤਾ ਨਹੀਂ ਕਿੰਨੀ ਦੇਰ ਤੱਕ ਬਣੇ ਰਹੀਏ। ਕਾਂ ਵਰਗੇ ਜਾਨਵਰਾਂ ਦੀ ਜੂਨ ਪ੍ਰਾਪਤ ਹੋ ਜਾਏ ਪਤਾ ਨਹੀਂ ਕਿੰਨੀ ਦੇਰ ਤੱਕ ਚੱਲੇ ਰਹੀਏ। ਤਾਂ 84 ਲੱਖ ਜੂਨ ਜਿਹੜੀ ਗਿਣੀ ਗਈ ਹੈ, ਸਾਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਥੋਂ ਛੁਟਕਾਰਾ ਪਾਉਣ ਲਈ ਆਹ ਇੱਕ ਮਨੁੱਖਾ ਜਨਮ ਹੈ ਜਿਸ ਵਿੱਚ ਤੁਸੀਂ ਬੰਦਗੀ ਕਰਕੇ ਈਸ਼ਵਰ ਤੱਕ ਪਹੁੰਚ ਸਕਦੇ ਹੋ। ਔਰ ਐਸਾ ਹੀ ਨਹੀਂ, ਇਹ ਤਾਂ ਛੁਟਕਾਰਾ ਪਾਉਣ ਲਈ ਹੈ, ਸੰਸਾਰ ਨੂੰ ਸਫਲਾ ਬਣਾਉਣ ਲਈ ਵੀ ਬੰਦਗੀ ਹੈ। ਸਿਮਰਨ ਕਰੋਗੇ ਧਨ ਪ੍ਰਾਪਤ ਹੋ ਜਾਏਗਾ, ਸਿਮਰਨ ਕਰੋਗੇ ਸੁੱਖ ਆ ਜਾਣਗੇ, ਸਿਮਰਨ ਕਰੋਗੇ ਨਵਨਿਧੀ 18 ਸਿੱਧੀ ਪਿੱਛੇ ਲੱਗਣਾ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਏ। ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਮਨੁੱਖ ਸਿਮਰਨ ਨਹੀਂ ਕਰਦਾ, ਕਹੀ ਜਾਂਦਾ ਕਰਨ ਸਿਮਰਨ ਕਰੇ ਤਾਂ ਉਸਨੂੰ ਜਾਣ ਲੈਂਦਾ ਹੈ, ਸਿਮਰਨ ਕਰੇ ਆਪਣੇ ਦੀ ਸੋਝੀ ਪੈ ਜਾਂਦੀ ਹੈ। ਸਿਮਰਨ ਕਰੇ ਇਨਮਨ ਲੈ ਜੋ ਉਨਮਨ ਰਹੇ ਤੋ ਤਿੰਨ ਲੋਕ ਕੀ ਬਾਤੇ ਕਹੇ, ਤਿੰਨਾਂ ਲੋਕਾਂ ਦੀ ਸੋਝੀ ਪੈ ਜਾਂਦੀ, ਉਹਨਾਂ ਦੀ ਗੱਲਾਂ ਕਰਨ ਲੱਗ ਜਾਂਦਾ। ਮਹਾਂਪੁਰਸ਼ ਸੰਤ ਬਾਬਾ ਕਿਰਪਾਲ ਸਿੰਘ ਜੀ ਹੁੰਦੇ ਸਨ, ਰਾਏਕੋਟ ਦੇ ਲਾਗੇ ਛੋਟਾ ਜਿਹਾ ਪਿੰਡ ਹੈ ਕਿਸ਼ਨਗੜ੍ਹ ਛੰਨਾ, ਉੱਥੋਂ ਦੇ ਮਹਾਂਪੁਰਸ਼ਾਂ ਰਹਿਣ ਵਾਲੇ। ਪਰ ਰੋਜ਼ਾਨਾ 25 ਪਾਠ ਸੁਖਮਨੀ ਸਾਹਿਬ ਦੇ ਕਰਦੇ, 25 ਪਾਠ ਅਕਾਲ ਉਸਤਤ ਦੇ ਕਰਦੇ ਰੋਜ਼ਾਨਾ। ਸਵੇਰੇ ਉੱਠ ਕੇ ਦਹੀਂ ਛੱਕ ਕੇ ਜਾ ਕੇ ਬਾਹਰ ਬਹਿ ਜਾਂਦੇ ਅਤੇ ਸ਼ਾਮਾਂ ਨੂੰ ਜਦੋਂ ਨਿਤਨੇ ਉਹਨਾਂ ਵੇਲਾ ਹੋਣਾ ਤਾਂ ਵਾਪਸ ਆਉਣਾ ਅਸਥਾਨ 'ਤੇ। ਅਤੇ ਕਈ ਵਾਰ ਤੁਰਿਆ ਜਾਂਦੇ ਆ, ਜਦੋਂ ਸੰਗਤ ਸਵੇਰ ਦਾ ਦੀਵਾਨ ਲਾ ਕੇ ਹੱਟਦੇ, ਸਿੱਧੀਆਂ ਧਰਤਾਂ ਧਾਰਨਾ ਨਾਲ ਕੀਰਤਨ ਕਰਦੇ ਸਨ ਅਤੇ ਦਰਵਾਜ਼ੇ 'ਚ ਆ ਕੇ ਖੜ੍ਹ ਜਾਣਾ, ਸੰਗਤ ਨੇ ਪਿੱਛੇ ਖੜ੍ਹੀ ਹੋ ਜਾਣਾ, ਮਹਾਰਾਜ ਚਲੋ ਕਹਿੰਦੇ ਲੜਾਈ ਹੁੰਦੀ ਹੈ ਜੀ। ਸਾਨੂੰ ਤਾਂ ਦਿੰਦੀ ਨਹੀਂ ਕਾਹਦੀ ਲੜਾਈ ਜੀ, ਕਹਿੰਦੇ ਮਨ ਆਪਣਾ ਨਾਲ ਝਗੜਾ ਕਰ ਰਿਹਾ ਹੈ। ਮਨ ਕਹਿੰਦਾ ਇੱਧਰ ਜਾਣਾ, ਉਹ ਕਹਿੰਦੀ ਨਹੀਂ ਇੱਧਰ ਜਾਣਾ ਹੈ। ਇੱਕ ਦਿਨ ਆਪ ਖੜ੍ਹੇ ਹੋ ਗਏ ਦਰਵਾਜ਼ੇ 'ਚ, ਸਾਧ ਸੰਗਤ ਲਾਟਾਂ ਨਿਕਲ ਗਈਆਂ, ਸਾਧ ਸੰਗਤ ਲਾਟਾਂ ਨਿਕਲ ਗਈਆਂ। ਇੱਥੇ ਲਾਟਾਂ ਨਿਕਲ ਗਈਆਂ, ਕਹਿੰਦੇ ਕਾਬਲ ਵੱਲ ਜਾਓ, ਲਾਟਾਂ ਨਿਕਲ ਗਈਆਂ ਉੱਧਰ। ਅੱਜ ਮਹਾਂਪੁਰਸ਼ ਥੰਮ ਗਿਰ ਗਏ, ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਜੀ ਮੁਕਤੀ ਮਰਦਾਨ ਵਾਲੇ ਅੱਜ ਸਮਾ ਗਏ ਨੇ। ਤੁਹਾਨੂੰ ਯਾਦ ਹੋਏਗਾ ਪੰਜਾਬ ਸਾਹਿਬ ਦਾ ਸਾਕਾ ਅਤੇ ਸੰਤ ਬਾਬਾ ਅਤਰ ਸਿੰਘ ਜੀ ਕਿੱਥੇ ਬੈਠੇ ਨੇ। ਆਪ ਸੰਗਤ ਨਾਲ ਬਚਨ ਬਲਾਸ ਕਰ ਰਹੇ, ਜਾ ਕੇ ਕੰਨ ਨੂੰ ਧੱਕ ਲਿਆ ਪੂਰੇ ਜ਼ੋਰ ਨਾਲ, ਚਿਹਰਾ ਲਾਲ ਹੋ ਗਿਆ। ਸੰਗਤਾਂ ਕਹਿ ਰਹੇ ਵੀ ਇਹ ਕੀ ਕੌਤਕ ਹੈ। ਕਹਿਣ ਲੱਗੇ ਸਿੰਘ ਗੱਡੀ ਦੇ ਥੱਲੇ ਲੰਬੇ ਪੈ ਗਏ ਸਨ, ਗੱਡੀ ਰੋਕਣੀ ਸੀ, ਅਕਾਲ ਪੁਰਖ ਨੇ ਸਾਨੂੰ ਹੁਕਮ ਦਿੱਤਾ ਕਿ ਰੋਕ ਲਏ, ਇੱਥੋਂ ਤੋਂ ਲੈ ਕੇ ਉੱਥੋਂ ਤੱਕ ਜਾਂਦੇ ਹਾਂ ਗੱਡੀ ਤੱਕ, ਇੰਨੇ ਸਿੰਘ ਸ਼ਹੀਦ ਹੋ ਗਏ। ਤੋ ਪਿਆਰਿਓ, ਬੰਦਗੀ ਕਰਨ ਨਾਲ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਐਸੇ ਬਚਨ ਕਹਿੰਦੇ ਨੇ ਕਿ ਕਈ ਕੋਟ ਬਹੁਤ ਜ਼ਰੂਰੀ ਫਿਰ ਹੈ, ਕਈ ਕਰੋੜਾਂ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ, ਮੁੜ ਕੇ ਬਹੁਤੀਆਂ ਜੂਨਾਂ ਵਿੱਚ ਉਹਨਾਂ ਨੂੰ ਭਟਕਣਾ ਪੈਂਦਾ ਹੈ।
ਕਈ ਕੋਟ ਬੈਠਤ ਹੀ ਖਾਹੇ,
ਕਈ ਕਰੋੜਾਂ ਜੀਵ ਈਸ਼ਵਰ ਨੇ ਐਸੇ ਪੈਦਾ ਕੀਤੇ ਨੇ ਜਿਹੜੇ ਕੰਮ ਧੰਦਾ ਨਹੀਂ ਕਰਦੇ, ਉਹਨਾਂ ਨੂੰ ਬੈਠਿਆਂ ਨੂੰ ਨਾ ਕਰ ਦੇ ਰਹੇ ਹਨ, ਬੈਠੇ ਖਾ ਰਹੇ, ਉਹਨਾਂ ਦੇ ਅੱਗੇ ਹਜ਼ਾਰਾਂ ਹੋਰ ਕੰਮ ਕਰਨ ਵਾਲੇ ਪੈਦਾ ਕਰ ਦਿੰਦੇ, ਪਰ ਉਹ ਨਹੀਂ ਕਰਦੇ, ਬੈਠੇ ਖਾ ਰਹੇ। ਕਈ ਕੋਟ ਬੈਠਤ ਹੀ ਖਾਹੇ, ਅਗਲੀ ਪੰਕਤੀ ਚ ਕਹਿ ਰਹੇ ਹਨ,
ਕਈ ਕੋਟ ਕਾਲ ਹੈ ਥੱਕ ਪਾਹੇ,
ਕਈ ਕਰੋੜਾਂ ਜੀਵ ਐਸੇ ਨੇ ਜਿਹੜੇ ਕਾਲ ਕਮਾਈ ਕਰਦਿਆਂ ਕਰਦਿਆਂ ਥੱਕ ਜਾਂਦੇ ਨੇ, ਫਿਰ ਵੀ ਭਾਈ ਪੇਟ ਭਰ ਭੋਜਨ ਨਹੀਂ ਮਿਲਦਾ, ਦਿਨ ਰਾਤ ਕਮਾਈ ਕਰਦੇ ਨੇ, ਥੱਕ ਜਾਂਦੇ ਨੇ, ਸਰੀਰ ਥੱਕ ਜਾਂਦਾ ਹੈ, ਪਰ ਫਿਰ ਵੀ ਭੋਜਨ ਪ੍ਰਾਪਤ ਨਹੀਂ ਹੁੰਦਾ, ਕਈ ਵਾਰ ਭੁੱਖੇ ਸੌਣਾ ਪੈਂਦਾ। ਇਹ ਈਸ਼ਵਰ ਦੀ ਰਚਨਾ ਹੈ, ਉਹ ਜਾਣੇ ਉਹਨੇ ਕਿਵੇਂ ਪੈਦਾ ਕੀਤੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਈ ਕਰੋੜ ਕਾਲ ਕਰਦੇ ਕਰਦੇ ਥੱਕ ਜਾਂਦੇ ਹਨ,
ਕਈ ਕੋਟ ਕੀਏ ਧਨਵੰਤ,
ਕਈ ਕਰੋੜਾਂ ਜੀਵ ਉਸ ਈਸ਼ਵਰ ਨੇ ਧਨਵੰਤ ਧਨਵਾਨ ਪੈਸੇ ਵਾਲੇ ਪੈਦਾ ਕੀਤੇ ਹਨ।
ਕਈ ਕੋਟ ਮਾਇਆ ਮੈਂ ਚਿੰਤ,
ਕਈ ਕਰੋੜਾਂ ਐਸੇ ਨੇ ਜਿਨ ਜਿਹੜੇ ਮਾਇਆ ਦੀ ਚਿੰਤਾ ਵਿੱਚ ਹਨ ਕਿ ਸਾਨੂੰ ਪ੍ਰਾਪਤ ਹੋ ਜਾਏ, ਪਰ ਪ੍ਰਾਪਤ ਨਹੀਂ ਹੁੰਦੀ। ਤੁਸੀਂ ਦੇਖਦੇ ਹੋ ਮਾਇਆ ਦੀ ਪ੍ਰਾਪਤੀ ਲਈ ਲੋਕ ਜੂਆ ਖੇਡਦੇ ਨੇ, ਲਾਟਰੀਆਂ ਪਾਉਂਦੇ ਨੇ ਕਿ ਮਾਇਆ ਮਿਲ ਜਾ। ਮਾਇਆ ਦੀ ਪ੍ਰਾਪਤੀ ਲਈ ਬਾਣੀ ਚਿਤਰਾਉਂਦਾ, ਸੰਪੈ ਕੋ ਈਸ਼ਰ ਧਿਆਈਐ, ਸ਼ਿਵਜੀ ਦੀ ਪੂਜਾ ਕਰਦੇ ਨੇ, ਸੰਪੈ ਪੁਰਬ ਲਿਖੇ ਕੀ ਪਾਈਐ, ਪਰ ਮਿਲੇਗੀ ਉਹ ਜੋ ਮੱਥੇ 'ਤੇ ਲਿਖੀ ਹੈ। संपै कारण चाकर चोर, संपै साफ न चाले खोर। नौकरियां कर रहे ने, चोरियां कर रहे ने, पर गुरु साहब कहते ये माया भाई नाल नहीं जाएगी, ये उन्नी प्राप्त होंगी है जिन्हें उसने देनी है जो तुम्हारे मथे ते लिखे है। एक जागंदे नान हन, एक न सुत्यांदे उठान, ये उदी रजा है। वो जीवन अपने आप दे दिंदा है, जो देन के आना रास्ते न्यारे ने, किस रास्ते तो दे देंगे कोई पता नहीं। तो साहब सतगुरु सच्चे बादशाह पावन माणी जी कहते हैं कई करोड़ा ऐसे ने जो रब ने धनवान बनाए ने, कई करोड़ा ऐसे ने जिन्हें माया की चिंता है कि माया प्राप्त हो जाए किवें मिल जाए, उसके लिए चोरियां भी करते हैं, कई कुछ करते हैं, पर चिंता तुर ने कि प्राप्त हो जाए किवें मिल जाए। अगली कोई चीज कह देते हैं
जह जह पाना तह तह राखे,
जिथे जिथे ईश्वर नु पाउंदा है चंगा लगता है वो जीवन उथे उथे रखना करता है।
नानक सब किच प्रभ के हाथे,
सतगुरु पातशाह कहने भाई सब कुछ प्रभु के हाथ में है। प्रभ पावे मानुख गत पावे, प्रभ पावे तो पाथर पावे, प्रभ पावे मेरे सास से रख है, प्रभ पावे तार गुण पख है, प्रभ पावे तो पथ को दार है, आप करे अपने विचार है, दोहा सिरा का आप स्वामी खेला रक्षा अंतर जामी, जो पावे सुखा करावे, नाम के दृष्टि अवर न आवे, कौ मनुख तो क्या हो आवे, जो किस पावे सोई करावे, इसके हाथ हो तो सब किस ले, जो किस पावे सोई करे, अनजान दिखा मैं रचा है, जे जान अपना बचे पर मैं भूला, दस सावे निमख मैं चार पद फिरावे, कर कृपा जिस अपनी भगत दे नाम भजन न मिले। वो जिमें जीवन रखना चाहे उमें ही रखना है। तो सहर सतगुरु पातशाह जह जह पाना, जिमें जिमें ओरी रजा है तह तह रखे, उथे उथे ही जीवन रखना है। नानक सब किस प्रभ के हाथे, है भाई सब कुछ प्रभु के हाथ च है।
कई कोट पे बैरागी,
कई करोड़ा जीव उसने बैरागवान पैदा किए ने, बैराग करते बैरागी होकर उस लभदे, सानू हुक्म है बाणी में जो ग्रही तो धर्म कर, जे गृहस्थी है फिर धर्म दे कर्म कर, नहीं तो कर बैराग, बैरागी बंधन करे ताको बड़ो अभाग, जे गृहस्थी है तो धर्म का नहीं फिर बैरागी बन जा भाई। जे बैरागी होके भी कोई बंधना में पैदा है तो गुरु साहब कहने की माड़ी किस्मत है, तो बैरागी होके बंधना में पै रहा है। इतने आप कहने कई कोट भाई बैरागी, कई करोड़ा उसने बैरागी बना लेते, बैरागी तरह फिर ईश्वर की प्राप्ति नहीं मिली, बैरागी होकर घूमते हैं। कई अंदर जिन्होंने बैराग दे दिता है उन्होंने कृपा भी करता है, जिन्होंने कृपा हो जाती अगली पंक्ति कहते हैं
राम नाम संग तिन लिव लागी,
जिन्होंने बैरागी बनाता है उन्होंने ईश्वर के नाम नाल बिरती जुड़ जाती है, उन्होंने तार जीवन की जुड़ जाती ईश्वर के नाल, वो फिर उसको भुला नहीं सकते, याद रखते। कबीर जी ने वचन कहे ने ब्रह्म को अंगम मन बस है, मंत न माना कोय राम बेयोगी ना जिये जिये तो बौर हो। रब के प्यार वाले जींदे ही नहीं, जींदे ने तो लोग पागल कहते रहे, उन्होंने उसके प्यार में पागलों वर्गी हालत उन्होंने हो जाती है। तो कबीर जी सतगुरु सच्चे पातशाह कह रहे हैं राम के नाम नाल उन्होंने लिव लग गई, जेड़े ईश्वर ने बैरागी बना दिते।
कई कोट प्रभ को खोजनते,
कई करोड़ा जीव उसने ऐसे पैदा किए ने रब न खोजते लभदे, तो जो लभन कोई तुर पाए फिर लभ लेंदा, याद रखे असी लोग कदे तुरे नहीं हैं। तो कदे अपने अंदर जाकर सवाल करके पूछो कि तुम सचमुच रब न मिलना चाहते हो, तुहाडी आत्मा जवाब दे कि नहीं रब न नहीं मिलना चाहता, तू तो धन लिए सिमरन कर रहा है, तू सुखा लिए कर रहा है, तू अपनी मान प्रतिष्ठा लिए प्रभुता लिए कर रहा है, तू इसलिए कर रहा है कि लोग तेन सलामा कर, लोग तेन चंगा कह, रब न मिलने तो कर ही नहीं रहा। ਸਹੀ ਮਾਇਨੇ ਜਦੋਂ ਤੁਸੀਂ ਆਪਣੇ ਆਪ ਨੂੰ ਪੁੱਛੋਗੇ ਨਾ ਅੰਦਰ ਜਾ ਕੇ ਕਿ ਮੈਂ ਰੱਬ ਨੂੰ ਮਿਲਣ ਲਈ ਸਿਮਰਨ ਕਰ ਰਿਹਾ ਹਾਂ, ਅੰਦਰੋਂ ਜਵਾਬ ਆਏਗਾ ਨਹੀਂ। ਜੇ ਤੂੰ ਰੱਬ ਨੂੰ ਮਿਲਣਾ ਹੋਵੇ ਫਿਰ ਤੇਰੀ ਸਾਂਝ ਰੱਬ ਨਾਲ ਪੈ ਜਾਏ, ਫਿਰ ਮਾਇਆ ਨਾਲ ਸਾਂਝ ਟੁੱਟ ਜਾਏ, ਪੁੱਤਰਾਂ ਧੀਆਂ ਨਾਲ ਸਾਂਝ ਟੁੱਟ ਜਾਏ, ਸਾਥ ਸੰਬੰਧੀਆਂ ਨਾਲ ਟੁੱਟ ਜਾਏ, ਲੋਕ ਕੁਟੰਬ ਸਮੇਂ ਤੇ ਤੋਰੇ ਤੋ ਆਪਣ ਬੇਦੀ ਆਵੇ। ਜਦੋਂ ਇਹਨਾਂ ਸਾਰਿਆਂ ਨਾਲ ਸਾਂਝ ਟੁੱਟ ਜਾਏਗੀ ਫਿਰ ਉਸ ਨਾਲ ਜੁੜੇਗੀ, ਜਦੋਂ ਉਸ ਨਾਲ ਜੁੜ ਗਈ ਫਿਰ ਤੈਨੂੰ ਉਸ ਦੀ ਪ੍ਰਾਪਤੀ ਮਿਲਦੀ ਹੋ ਜਾਏਗੀ। ਕਈ ਕਰੋੜਾਂ ਉਸਨੇ ਐਸੇ ਪੈਦਾ ਕੀਤੇ ਨੇ ਜਿਹੜੇ ਰੱਬ ਨੂੰ ਖੋਜਦੇ ਨੇ, ਲੱਭਦੇ ਹਨ, ਜਿਹੜੇ ਲੱਭਣ ਤੁਰ ਪੈਂਦੇ ਨੇ ਉਹ ਇੱਕ ਦਿਨ ਲੱਭ ਹੀ ਲੈਂਦੇ ਨੇ। ਬਾਈ ਅਗਲੀ ਪੰਕਤੀ ਜਾਪ ਕਰ ਰਹੇ ਹਾਂ।
ਆਤਮ ਹੈ ਪਾਰ ਬ੍ਰਹਮ ਲਹੰਤੇ,
ਖੋਜਣਿਆ ਖੋਜਣਿਆ ਫਿਰ ਇੱਕ ਦਿਨ ਉਹ ਆਤਮ ਹੈ ਆਪਣੇ ਅੰਦਰ ਹੀ ਪਾਰ ਬ੍ਰਹਮ ਨੂੰ ਲਹੰਤੇ ਲੱਖ ਲੈਂਦੇ ਨੇ, ਜਾਣ ਲੈਂਦੇ ਨੇ, ਵੇਖ ਲੈਂਦੇ ਹਨ।
ਕਈ ਕੋਟ ਦਰਸ਼ਨ ਪ੍ਰਭ ਪਿਆਸ,
ਕਈ ਕਰੋੜਾਂ ਜੀਵ ਉਸਨੇ ਐਸੇ ਪੈਦਾ ਕੀਤੇ ਨੇ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ, ਤੰਗ ਹੈ, ਜੋ ਉਸਦੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ। ਬਾਣੀ ਵਿੱਚ ਵੀ ਜ਼ਿਕਰ ਆਇਆ, ਦਰਸ਼ਨ ਪਿਆਸੀ ਦਿਨ ਰਾਤ ਚਿਤਵੋਂ ਅੰਦਰ ਮੀਤ, ਖੋਲ ਕਪਟ ਗੁਰ ਮੇਲੀਆ ਨਾਨਕਾਰ ਸਿੰਘ ਮੀਤ, ਅੰਤਰ ਪਿਆਸ ਪੁੱਛੀ ਪ੍ਰਭ ਕਹਿਣੀ, ਸੁਣ ਗੁਰ ਵਚਨ ਮਨ ਤੀਰ ਲਗਈਆ। ਉਹਨਾਂ ਦੇ ਅੰਦਰ ਪਿਆਸ ਪੈਦਾ ਹੋ ਗਈ, ਮੈਂ ਦਰਸ਼ਨ ਕਰਨੇ ਨੇ। ਇਸ ਕਰਕੇ ਦਰਸ਼ਨਾਂ ਦੀ ਪਿਆਸ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਲੱਭ ਰਹੇ ਨੇ ਈਸ਼ਵਰ ਨੂੰ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਫਿਰ ਉਹਨਾਂ ਦੀ ਪਿਆਸ ਮੁਕਾਉਣ ਵਾਲਾ ਪਹੁੰਚ ਜਾਂਦਾ। ਅਗਲੀ ਪੰਕਤੀ ਚ ਕਹਿੰਦੇ ਨੇ
ਤਿੰਨ ਕੋ ਮਿਲਿਓ ਪ੍ਰਭ ਅਵਿਨਾਸ,
ਜਿਨ੍ਹਾਂ ਦੇ ਅੰਦਰ ਪਿਆਸ ਪੈਦਾ ਹੋ ਜਾਏ ਉਹਨਾਂ ਨੂੰ ਉਹ ਅਵਿਨਾਸ਼ੀ ਪ੍ਰਭੂ ਮਿਲ ਜਾਂਦਾ ਹੈ। ਉਹਨਾਂ ਨੂੰ ਮਿਲ ਗਿਆ ਜਿਨ੍ਹਾਂ ਦੇ ਅੰਦਰ ਪਿਆਸ ਪੈਦਾ ਹੋ ਗਈ, ਜਿਨ੍ਹਾਂ ਦੇ ਅੰਦਰ ਪਿਆਸ ਹੀ ਨਹੀਂ ਉਹਨਾਂ ਨੂੰ ਮਿਲੇਗਾ ਵੀ ਨਹੀਂ। ਯਾਦ ਰੱਖਿਓ, ਤੁਸੀਂ ਸੁਣਦੇ ਹੋ ਨਾ ਕਈ ਵਾਰ ਗੱਲਾਂ, ਤੇ ਸਮਾਂ ਆਉਣ ਤੋਂ ਪਹਿਲਾਂ ਫਲਾਣੇ ਨੂੰ ਦੱਸ ਦਿੱਤਾ ਮੈਂ ਇਸ ਦਿਨ ਮਰਨਾ ਹੈ, ਜੇ ਉਹਦੀ ਸਾਂਝ ਪੈਦਾ ਹੋਈ ਤਾਂ ਹੀ ਦੱਸ ਗਿਆ। ਐਸੇ ਐਸੇ ਮਹਾਂਪੁਰਖ ਜਿਹਨਾਂ ਨੇ ਧਰਤੀ 'ਤੇ ਪੈਰ ਮਾਰ ਚੁੱਕਾ, ਚੱਕ ਲਓ ਜਿੰਨੇ ਪੈਸੇ ਚਾਹੀਦੇ, ਪਰ ਇੱਥੇ 'ਚ ਕਿਤੇ ਦੱਬੇ ਤਾਂ ਨਹੀਂ। ਪਰ ਜਿੱਥੇ ਜਿੱਥੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਪੈ ਜਾਏ, ਜੋ ਚਿਤਵ ਲਏ ਉਹੀ ਉੱਥੋਂ ਪੈਦਾ ਹੋ ਜਾਏਗਾ। ਸਾਡੇ ਅੰਦਰ ਇੰਨੀ ਸ਼ਕਤੀ ਆ ਜਾਏਗੀ ਉਸ ਨਾਲ ਜੁੜਨ ਨਾਲ, ਜਦੋਂ ਉਸ ਅਵਿਨਾਸ਼ੀ ਪ੍ਰਭੂ ਨਾਲ ਜੁੜ ਗਏ, ਜੋ ਜੋ ਸੋਚੋਗੇ, ਜੋ ਜੋ ਚਿਤਾਓਗੇ, ਜੋ ਜੋ ਮੰਗੋਗੇ ਉਹੀ ਮਿਲ ਜਾਏਗਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਪਿਆਸ ਰੱਖਦੇ ਨੇ ਉਹਨਾਂ ਨੂੰ ਉਹ ਅਵਿਨਾਸ਼ੀ ਪ੍ਰਭੂ ਮਿਲ ਜਾਂਦਾ ਹੈ।
ਕਈ ਕੋਟ ਮੰਗ ਹੈ ਸਤਸੰਗ,
ਕਈ ਕਰੋੜਾਂ ਐਸੇ ਨੇ ਜਿਹੜੇ ਉਸ ਅੱਗੇ ਅਰਦਾਸਾਂ ਕਰਕੇ ਸਤਸੰਗ ਦੀ ਮੰਗ ਕਰਦੇ ਨੇ। ਕਹਿ ਰਹੇ ਹੋ ਬਿਨ ਭਾਗਾਂ ਸਤਸੰਗ ਨਾ ਲੱਭਣਾ, ਬਿਨ ਸੰਗਤ ਮੈਲ ਭਰੀ ਜਾ ਜੀਓ। ਜਿਹੜੇ ਲੋਕ ਸਤਸੰਗ ਤਿਆਗ ਦਿੰਦੇ ਨੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਸਤਸੰਗ ਵਿੱਚ ਆਉਣ ਦੇ ਬਹੁਤ ਸਾਰੇ ਲਾਭ ਨੇ। ਤੁਸੀਂ ਆਉਂਦੇ ਹੋ ਕੋਈ ਤੁਹਾਡੇ ਨਾਲ ਜ਼ਿਆਦਾ ਬੰਦਗੀ ਵਾਲੇ ਨੇ, ਜਦੋਂ ਉਹਨਾਂ ਦੇ ਦਰਸ਼ਨ ਕਰਦੇ ਹੋ ਤੁਹਾਡੇ ਪਾਪ ਖੰਡੇ ਜਾਂਦੇ ਨੇ, ਦਰਸ਼ਨ ਦੇਖ ਤੋਪ ਲੱਸੇ, ਤੁਹਾਡੇ ਗੁਨਾਹ ਦੂਰ ਹੋ ਜਾਂਦੇ ਨੇ ਦਰਸ਼ਨ ਦੇਖਣ ਦੇ ਨਾਲ ਹੀ। ਤੁਸੀਂ ਸਤਸੰਗ ਵਿੱਚ ਆਉਂਦੇ ਹੋ, ਕਈ ਐਸੀਆਂ ਵਿਚਾਰਾਂ ਗੁਰੂ ਦੀ ਬਾਣੀ ਵਿੱਚ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨਾਲ ਜੀਵਨ ਬਦਲ ਜਾਂਦਾ ਹੈ। ਮਨ ਐਸਾ ਹੈ ਜਿਹੜਾ ਭਜਾਈ ਫਿਰਦਾ, ਸਾਨੂੰ ਦਿਨ ਰਾਤ ਮਨ ਕਰਕੇ ਅਸੀਂ ਦੌੜਦੇ ਹਾਂ, ਅਤੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਉਹਦੀ ਕਿਰਪਾ ਪ੍ਰਾਪਤ ਕਰਨ ਲਈ ਸਤਸੰਗ ਕਰਨੀ ਪਏਗੀ। ਜਦੋਂ ਸਤਸੰਗਤ ਵਿੱਚ ਜਾਓਗੇ ਤਾਂ ਤੁਹਾਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸਤਸੰਗਤੀ ਸੰਗ ਹਰ ਤਨ ਖਟੀਆ, ਹੋਰ ਤਾਂ ਹੋਰ ਤੋਂ ਪਾਏ, ਹਰ ਤਨ ਕਿਤੇ ਨਾ ਪਾਈ। ਸਤਸੰਗਤ ਵਿੱਚ ਜਾ ਕੇ ਨਾਮ ਰੂਪੀ ਧਨ ਕਮਾਇਆ ਜਾਂਦਾ ਹੈ, ਹੋਰ ਕਿਤੋਂ ਹੋਰ ਕਿਸੇ ਤਰੀਕੇ ਨਾਲ ਨਾਮ ਰੂਪੀ ਧਨ ਮਿਲਦਾ ਨਹੀਂ ਹੈ। ਇਸ ਕਰਕੇ ਗੁਰੂ ਵਾਰ ਵਾਰ ਬਾਣੀ ਕਹਿੰਦੇ ਤਿਤ ਜਾਏ ਬਾਹੋਂ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ ਉਸ ਸੰਗਤ ਵਿੱਚ ਜਾ ਕੇ ਬੈਠ, ਜਿੱਥੇ ਹਰੀ ਦੇ ਨਾਮ ਨੂੰ ਰਿੜਕਿਆ ਜਾਂਦਾ ਹੈ, ਜਿੱਥੇ ਹਰੀ ਦੇ ਨਾਮ ਤੋਂ ਸਿਧਾਂਤ ਰੂਪੀ ਵਸਤੂ ਗਿਆਨ ਕੱਢਿਆ ਜਾਂਦਾ ਹੈ, ਉੱਥੇ ਜਾ ਕੇ ਬੈਠਣ ਦਾ ਯਤਨ ਕਰ। ਅਗਲੀ ਪੰਕਤੀ ਚ ਕਹਿੰਦੇ ਨੇ
ਪਾਰ ਬ੍ਰਹਮ ਤਿੰਨ ਲਾਗਾ ਰੰਗ,
ਜਿਹੜੇ ਸਤਸੰਗ ਮੰਗਦੇ ਨੇ ਉਹਨਾਂ ਤੇ ਨਿਰੰਕਾਰ ਕਿਰਪਾ ਕਰਦਾ ਹੈ, ਉਹਨਾਂ ਦੇ ਅੰਦਰ ਪਾਰ ਬ੍ਰਹਮ ਦਾ ਰੰਗ ਪ੍ਰੇਮ ਪੈਦਾ ਕਰ ਦਿੰਦਾ ਹੈ, ਉਹਨਾਂ ਨੂੰ ਪ੍ਰੇਮ ਪੈਦਾ ਹੋ ਜਾਂਦਾ ਕਿ ਮੈਂ ਪਾਰ ਬ੍ਰਹਮ ਨੂੰ ਮਿਲਣਾ ਹੈ। ਜਦੋਂ ਉਹ ਰੱਬ ਦੇ ਗੁਣ ਸੁਣਦੇ ਨੇ ਉਦੋਂ ਉਹਨਾਂ ਦੇ ਅੰਦਰ ਖਾਸ ਪੈਦਾ ਹੁੰਦੀ ਕਿ ਮੈਂ ਰੱਬ ਨੂੰ ਮਿਲਣਾ ਹੈ। ਸਹਿਜੇ ਸਹਿਜੇ ਫਿਰ ਉਹਨਾਂ ਦੇ ਅੰਦਰ ਉਹ ਰੰਗ ਜਿਹੜਾ ਹੈ, ਪ੍ਰੇਮ ਹੈ, ਉਹ ਵਾਧਾ ਚਲੇ ਜਾਂਦਾ ਹੈ। ਇੱਕ ਦਿਨ ਐਸਾ ਆ ਜਾਂਦਾ ਜਦੋਂ ਉਹ ਬੰਦਗੀ ਕਰਕੇ ਉਹ ਸਵਰਗ ਹੋ ਜਾਂਦੇ ਨੇ। ਅਗਲੀ ਪੰਕਤੀ ਵਿੱਚ ਆਪ ਪ੍ਰਮਾਣ ਕਰਦੇ ਜਾਂਦੇ ਹਨ,
ਜਿਨ ਕਾ ਹੋਏ ਆਪ ਸੋ ਪ੍ਰਸੰਨ,
ਜਿਹਨਾਂ ਜੀਵਾਂ 'ਚ ਉਹ ਪ੍ਰਭੂ ਆਪ ਪ੍ਰਸੰਨ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਸ੍ਰੇਸ਼ਟ ਪ੍ਰਭੂ ਜਿਹਨਾਂ 'ਚ ਆਪ ਪ੍ਰਸੰਨ ਹੋ ਜਾਂਦਾ ਹੈ।
ਨਾਨਕ ਤੇ ਜਨ ਸਦਾ ਧਨ ਧਨ,
ਐਸੇ ਵਿਅਕਤੀ ਭਾਈ ਸਦਾ ਹੀ ਧਨ 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 ਹਨ। ਬਾਣੀ ਨੇ ਐਸੇ ਬਚਨ ਕਹੇ ਕਿ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਲ ਤਰਾਇਆ, ਜਨ ਆਵਨ ਕਾ ਇਹਨਾਂ ਸੁਹਾਵ, ਜਨ ਕੈ ਸੰਗ ਜਿਤ ਆਵੇ ਨਾਵ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤਨ ਜਨਨੀ ਜਨ ਜਾਇਆ, ਤਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਬਿਮਾਨ। ਤੋ ਆਪ ਜੀ ਫਰਮਾਨ ਕਰਦੇ ਨੇ ਨਾਨਕ ਤੇ ਜਨ ਸਦਾ ਧਨ ਧਨ, ਜਿਨ੍ਹਾਂ ਤੇ ਪ੍ਰਭੂ ਪ੍ਰਸੰਨ ਹੋ ਜਾਂਦਾ ਹੈ, ਐਸੇ ਵਿਅਕਤੀ ਸਦਾ ਹੀ ਧਨਤਾ ਦੇ ਪਾਤਰ ਨੇ। ਉਹਨਾਂ ਨੂੰ ਧਨ ਧਨ ਕਹੋ ਜਿਨ੍ਹਾਂ ਤੇ ਉਹ ਪ੍ਰਸੰਨ ਹੋ ਗਿਆ। ਅਗਲੀ ਪੰਕਤੀ 'ਚ ਕਹਿੰਦੇ ਹਨ,
ਕਈ ਕੋਟ ਖਾਣੀ ਅਰਖੰਡ,
ਕਈ ਕਰੋੜਾਂ ਜੀਵਾਂ ਨੂੰ ਪੈਦਾ ਕਰਨ ਵਾਲੀਆਂ ਉਸਨੇ ਖਾਣੀਆਂ ਪੈਦਾ ਕੀਤੀਆਂ ਨੇ, ਕਈ ਕਰੋੜਾਂ ਖੰਡ ਧਰਤੀ ਦੇ ਟੁਕੜੇ ਉਸਨੇ ਪੈਦਾ ਕੀਤੇ ਹਨ।
ਕਈ ਕੋਟ ਆਕਾਸ਼ ਬ੍ਰਹਿਮੰਡ,
ਕਈ ਕਰੋੜਾਂ ਆਕਾਸ਼ ਤੇ ਬ੍ਰਹਿਮੰਡ ਈਸ਼ਵਰ ਨੇ ਬਣਾਏ ਹਨ। ਸੂਰਜ ਲਿਖੇ ਨੇ,
ਕਈ ਕੋਟ ਹੋਏ ਅਵਤਾਰ,
ਕਈ ਕਰੋੜਾਂ ਬਈ ਸੰਸਾਰ ਤੇ ਅਵਤਾਰ ਹੋ ਕੇ ਪ੍ਰਗਟ ਹੋਏ, ਫਿਰ ਚਲੇ ਗਏ, ਫਿਰ ਹੋਰ ਆ ਗਏ, ਫਿਰ ਚਲੇ ਗਏ। ਕਿੰਨੇ ਰਾਮ ਅਵਤਾਰ ਹੋਏ, ਕਿੰਨੇ ਕ੍ਰਿਸ਼ਨ ਦੇ ਅਵਤਾਰ ਹੋਏ, ਕਿੰਨੇ ਹਨੁਮਾਨ ਦੇ ਅਵਤਾਰ ਹੋਏ, ਕਿੰਨੇ ਕਿੰਨੇ ਵਾਰ ਇਹ ਸ੍ਰਿਸ਼ਟੀ ਸਾਜੀ ਗਈ। ਗੁਰੂ ਨਾਨਕ ਦੇਵ ਸਾਹਿਬ ਕਾਲ ਸੰਗ ਨੂੰ ਮਿਲੇ, ਪਰ ਭਾਈ ਮਰਦਾਨੇ ਨੇ ਸਵਾਲ ਕੀਤਾ ਕਿ ਆਪ ਬੜੇ ਰਿਸ਼ੀ ਹੋ, ਕਿ ਤੁਸੀਂ ਇਹ ਦੱਸੋ ਕਿ ਕਿੰਨੀ ਕੁ ਵਾਰ ਤੁਸੀਂ ਕਿੰਨੀ ਲੰਬੀ ਆਰਜਾ ਭੋਗੀ ਹੈ। ਉਹ ਕਹਿਣ ਲੱਗਾ ਕੋਈ ਗਿਣਤੀ ਨਹੀਂ, ਕਿੰਨੀ ਵਾਰ ਮੈਂ ਸ੍ਰਿਸ਼ਟੀ ਨੂੰ ਖਤਮ ਹੁੰਦਿਆਂ ਵੇਖਿਆ ਅਤੇ ਫਿਰ ਸਾਜਦਿਆਂ ਵੇਖਿਆ ਹੈ, ਕਈ ਵਾਰ ਸਿਰੇ ਪਾਸਾਰ ਸਦਾ ਸਦਾ ਇੱਕ ਅੰਕਾਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਈ ਕਰੋੜਾਂ ਅਵਤਾਰ ਸੰਸਾਰ ਤੇ ਹੋਏ ਹਨ,
ਕਈ ਜੁਗਤ ਕੀਨੋ ਵਿਸਥਾਰ,
ਕਈ ਜੁਗਤੀਆਂ ਨਾਲ ਪ੍ਰਭੂ ਨੇ ਇਸ ਸੰਸਾਰ ਦਾ ਵਿਸਥਾਰ ਫੈਲਾਓ ਕੀਤਾ ਹੈ।
ਕਈ ਵਾਰ ਪਸਰਿਓ ਪਾਸਾਰ,
ਅਨੇਕਾਂ ਵਾਰ ਇਸ ਸ੍ਰਿਸ਼ਟੀ ਦਾ ਪਸਾਰਾ ਪਸਰਿਆ ਹੈ, ਫਿਰ ਮਿਟ ਜਾਂਦਾ ਹੈ। ਆਪਣ ਖੇਲ ਆਪ ਕਰ ਦੇਖਾ, ਖੇਲ ਸੰਕੋਚਾ ਤਾਂ ਨਾਨਕ ਇੱਕ ਹੈ। ਕਈ ਵਾਰ ਉਹ ਪਸਾਰਾ ਪਸਾਰ ਲੈਂਦਾ, ਕਦੇ ਫਿਰ ਮਿਟਾ ਦਿੰਦਾ ਹੈ। ਬਾਜੀ ਦਾ ਜੈਸੇ ਬਾਜੀ ਪਾਈ ਨਾਨਾ ਰੂਪੇ ਲਿਖ ਲਾਈ, ਸਵਾਨ ਅਵਤਾਰ ਸਾਹਮਣੇ ਪਸਾਰਾ ਪਸਾਰਾ ਕਰਨ ਬੈਠ ਕੇ ਫਿਰ ਤੁਰ ਪੈਂਦਾ, ਫਿਰ ਸ੍ਰਿਸ਼ਟੀ ਨੂੰ ਸਾਜਦਾ, ਫਿਰ ਖੇਡ ਸਾਜ ਲੈਂਦਾ ਹੈ। ਧਰਮਗੁਰ ਪਾਤਸ਼ਾਹ ਜੀ ਕਹਿੰਦੇ ਕਈ ਵਾਰ ਪਸਰੇ ਪਸਾਰ, ਅਗਲੀ ਪੰਕਤੀ 'ਚ ਕਹਿੰਦੇ ਹਨ,
ਸਦਾ ਸਦਾ ਇੱਕੰਕਾਰ,
ਉਹਨੇ ਸੰਸਾਰ ਦੇ ਪਸਾਰੇ ਨੂੰ ਤਾਂ ਬਹੁਤ ਵਾਰ ਪਸਾਰਿਆਂ 'ਚ ਮਿਟਾਇਆ ਹੈ, ਪਰ ਉਹ ਇੱਕੰਕਾਰ ਆਪ ਇੱਕ ਸਤੋ ਸਦਾ ਸਲਾਮਤ ਨਿਰੰਕਾਰ, ਉਹ ਆਪ ਸਦਾ ਥਿਰ ਹੈ, ਉਹ ਕਦੇ ਖਤਮ ਨਹੀਂ ਹੁੰਦਾ, ਅਵਿਨਾਸ਼ੀ ਹੈ। ਅਵਿਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਨਾਲ ਕੋਈ ਗੁਣ ਨਿਧਾਨ, ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ, ਉਹ ਸਦਾ ਸਦਾ ਹੈ ਇੱਕ ਇੱਕੰਕਾਰ। ਇੱਕ ਅਕਾਲ ਪੁਰਖ ਵਾਹਿਗੁਰੂ ਸਦੀਪ ਖਾਨ ਹੈ ਸਕੂਲ ਜੀ ਕਹਿੰਦੇ ਹਨ,
ਕਈ ਕੋਟ ਕਿਨੇ ਬਹੁ ਪਾਤ,
ਕਈ ਕਰੋੜਾਂ ਜੀਵ ਬਹੁਤਿਆਂ ਤਰੀਕਿਆਂ ਨਾਲ ਉਸਨੇ ਪੈਦਾ ਕੀਤੇ ਹਨ।
ਪ੍ਰਭ ਤੇ ਹੋਏ ਪ੍ਰਭ ਮਾਇ ਸਮਾਤ,
ਪ੍ਰਭੂ ਤੇ ਪੈਦਾ ਹੋਏ ਨੇ ਤੇ ਫਿਰ ਉਸ ਵਿੱਚ ਹੀ ਸਮਾ ਜਾਂਦੇ ਹਨ।
ਤਾਂ ਤਾਂ ਅੰਤ ਨਾ ਜਾਣੈ ਕੋਈ,
ਈਸ਼ਵਰ ਦੇ ਅੰਤ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਜਾਣ ਨਹੀਂ ਸਕਦਾ।
ਆਪੇ ਆਪ ਨਾਨਕ ਪ੍ਰਭ ਸੋਏ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਭੂ ਭਾਈ ਆਪਣੇ ਆਪ ਤੋਂ ਆਪ ਹੀ ਹੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਸਮਾ ਦੀਜ ਹੈ, ਜੈਸਾ ਉਹ ਆਪ ਹੈ ਵੈਸਾ ਉਹੀ ਹੈ, ਦੂਸਰਾ ਕੋਈ ਉਸਦੇ ਮੁਕਾਬਲੇ ਦਾ ਹੈ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਆਪ ਹੀ ਹੈ ਔਰ ਆਪਣੇ ਆਪ ਤੋਂ ਹੈ।
ਕਈ ਕੋਟ ਪਾਰ ਬ੍ਰਹਮ ਕੇ ਦਾਸ,
ਕਈ ਕਰੋੜਾਂ ਜੀਵ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਦਾਸ ਹੋ ਕੇ ਸੰਸਾਰ ਤੇ ਵਿਚਰਦੇ ਹਨ।
ਤਿੰਨ ਹੋਤ ਆਤਮ ਪ੍ਰਗਾਸ,
ਜਿਹੜੇ ਉਸਦੇ ਦਾਸ ਹੋ ਜਾਂਦੇ ਨੇ ਉਹਨਾਂ ਨੂੰ ਆਤਮ ਪ੍ਰਗਾਸ ਆਪਣੇ ਆਪੇ ਦਾ ਗਿਆਨ ਹੋ ਜਾਂਦਾ ਹੈ।
ਕਈ ਕੋਟ ਤੱਤ ਕੇ ਬੇਤੇ,
ਕਈ ਕੋਟ ਐਸੇ ਜਿਹੜੇ ਤੱਤ ਸਿਧਾਂਤ ਦੇ ਬੇਤੇ ਕਹਿਣ ਵਾਲੇ ਹਨ, ਈਸ਼ਵਰ ਦੀ ਗੱਲ ਕਰਨ ਵਾਲੇ, ਉਸਦੇ ਸਿਧਾਂਤ ਨੂੰ ਸਮਝਾਉਣ ਵਾਲੇ ਕਈ ਕਰੋੜਾਂ ਜੀਵ ਹਨ।
ਸਦਾ ਨਿਹਾਰ ਹੈ ਏਕੋ ਨੇਤਰੇ,
ਐਸੇ ਜੀਵ ਆਪਣੀ ਅੱਖਾਂ ਨਾਲ ਸਦਾ ਹੀ ਇੱਕ ਨੂੰ ਨਿਹਾਰਾ ਵੇਖਣਾ ਕਰਦੇ ਹਨ।
ਕਈ ਕੋਟ ਨਾਮ ਰਸ ਪੀ ਰਹੇ,
ਕਈ ਕਰੋੜਾਂ ਜੀਵ ਉਸਨੇ ਐਸੇ ਜੀਵ ਪੈਦਾ ਕੀਤੇ ਨੇ ਜਿਹੜੇ ਪਰਮੇਸ਼ਵਰ ਦੇ ਨਾਮ ਰਸ ਨੂੰ ਪੀਣਾ ਕਰਦੇ ਹਨ।
ਅਮਰ ਪਏ ਸਦ ਸਦ ਹੀ ਜੀਵ,
ਐਸੇ ਜੀਵ ਫਿਰ ਸਜੀਵ ਕਾਲ ਲਈ ਅਮਰ ਹੋ ਜਾਂਦੇ ਹਨ ਤੇ ਸਦਾ ਹੀ ਜਿਉਂਦੇ ਨੇ, ਕਦੇ ਮਰਦੇ ਨਹੀਂ ਹਨ।
ਕਈ ਕੋਟ ਨਾਮ ਗੁਣ ਗਾਵੇ,
ਕਈ ਕਰੋੜਾਂ ਐਸੇ ਉਸਨੇ ਪੈਦਾ ਕੀਤੇ ਨੇ ਜਿਹੜੇ ਉਸਦਾ ਨਾਮ ਲੈ ਕੇ ਉਸਦੇ ਗੁਣ ਗਾਉਂਦੇ ਨੇ, ਉਹਦੀ ਕੀਰਤੀ ਕਰਦੇ ਹਨ, ਉਹਦਾ ਜਸ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਹਨ,
ਆਤਮ ਰਸ ਸੁਖ ਸਹਿਜ ਸਮਾਵੇ,
ਉਹਨਾਂ ਨੂੰ ਆਤਮਕ ਰਸ ਪ੍ਰਾਪਤ ਹੁੰਦਾ ਹੈ, ਸੁਖ ਪ੍ਰਾਪਤ ਹੁੰਦੇ ਨੇ ਤੇ ਫਿਰ ਸਹਿਜ ਸਮਾਵੇ ਸੁਪੇ ਸਿੱਧ ਹੀ ਉਹ ਈਸ਼ਵਰ ਵਿੱਚ ਅਭੇਦ ਹੋ ਜਾਂਦੇ ਹਨ ਜਿਹੜੇ ਉਸਦਾ ਗੁਣ ਗਾਉਂਦੇ ਹਨ। ਕਈ ਕੋਟ ਨਾਮ ਗੁਣ ਗਾਵੇ ਹੈ, ਆਤਮ ਰਸ ਸੁਖ ਸਹਿਜ ਸਮਾਵੇ, ਆਤਮ ਰਸ ਪੈਦਾ ਹੁੰਦਾ ਹੈ, ਉਹਨਾਂ ਨੂੰ ਮਿਲ ਜਾਂਦਾ ਤੇ ਤਨਗੁਰੂ ਪਾਤਸ਼ਾਹ ਕਹਿੰਦੇ ਸੁੱਖ ਮਿਲਦੇ ਨੇ, ਔਰ ਸਹਿਜੇ ਹੀ ਈਸ਼ਵਰ ਵਿੱਚ ਅਭੇਦ ਹੋ ਜਾਂਦੇ ਹਨ।
ਆਪਣੇ ਜਨ ਕਾ ਸਾਸ ਸਾਸ ਸਮਾਰੇ,
ਉਹ ਈਸ਼ਵਰ ਐਸਾ ਹੈ ਜਿਹੜਾ ਆਪਣੇ ਜਨਾਂ ਨੂੰ ਇੱਕ ਇੱਕ ਸਵਾਸ ਕਰਕੇ ਸਮਰਣਾ ਕਰਦਾ ਹੈ। ਵੈਸੇ ਤਾਂ ਸਾਰੇ ਉਸਦੇ ਜਨ ਨੇ, ਸਾਰੇ ਉਸਨੇ ਪੈਦਾ ਕੀਤੇ ਨੇ, ਪਰ ਯਾਦ ਰੱਖਿਓ ਭਗਤਾਂ ਨੂੰ ਵਿਸ਼ੇਸ਼ ਕਰਕੇ ਸਮਰਦਾ ਹੈ, ਕਿਉਂਕਿ ਉਸਦੇ ਕਹਿਣੇ ਵੀ ਚੱਲਦੇ ਨੇ, ਉਸਦਾ ਨਾਮ ਜਪਦੇ ਨੇ, ਉਸਦੀ ਰਜਾ ਵਿੱਚ ਰਾਜੀ ਰਹਿੰਦੇ ਨੇ। ਇਸ ਕਰਕੇ ਬਾਣੀ ਨੇ ਐਸੇ ਬਚਨ ਕਹੇ ਨੇ ਕਿ ਤੂੰ ਭਗਤਨ ਕਾ ਪਿਆਰਾ, ਉਹ ਭਗਤਾਂ ਦਾ ਪਿਆਰਾ ਹੈ, ਉਹ ਆਪਣਿਆਂ ਨੂੰ ਵਿਸ਼ੇਸ਼ ਕਰਕੇ ਉਹਨਾਂ ਦੀ ਪ੍ਰਤਿਪਾਲਨ ਕਰਦਾ ਹੈ। ਧੰਗੁਰੂ ਪਾਤਸ਼ਾਹ ਜੀ ਕਹਿੰਦੇ ਆਪਣੇ ਜਨਕੋ ਸਾਸ ਸਾਸ ਸੰਭਾਲੇ, ਆਪਣੇ ਜਨਾਂ ਨੂੰ ਸਾਸ ਸਾਸ ਸੰਭਾਲ ਤਾਂ ਮੇਰਾ ਪ੍ਰਭ ਹੋਈ। ਆਤਮਾਮ ਜੀ ਉਸਦੇ ਆਪਣੇ ਨੇ ਸਵਾਸ ਦੇ ਕੇ ਸਭ ਦੀ ਪ੍ਰਤਿਪਾਲਨਾ ਕਰ ਰਿਹਾ ਹੈ, ਉਹਦੇ ਪੈਦਾ ਕੀਤੇ ਨੇ ਉਹਦੇ ਆਪਣੇ ਨੇ, ਵੱਖਰੀ ਗੱਲ ਇਹ ਉਸ ਨੂੰ ਭੁੱਲ ਜਾਂਦੇ ਨੇ, ਪਰ ਯਾਦ ਰੱਖਿਓ ਉਹ ਨਹੀਂ ਭੁੱਲਣਾ। ਭੁੱਲਣ ਅੰਦਰ ਸਭ ਤੋਂ ਆਪਣ ਗੁਰੂ ਕਰਤਾਰ, ਉਹ ਕਦੇ ਨਹੀਂ ਤੁਹਾਨੂੰ ਰੋਜੀ ਦੇਣੀ ਭੁੱਲਿਆ, ਨਿੱਤ ਦੇ ਦਿੰਦਾ ਹੈ, ਵਰਤਮਾਨ ਜੀਵਨ ਦਿੰਦਾ ਰੋਜੀ, ਰਾਜ ਬਲੋਕ ਰਾਜਕ ਲੋਕ ਰੂਹਾਨ ਕੀ ਰੋਜੀ ਨਾ ਤਾਰਾ, ਇਹ ਕਾਰਨ ਪੁਨਿੰਦ ਹੈ ਕਿ ਰੋਜੀ ਦਹਿੰਦ ਹੈ। ਜਲ ਮੈਂ ਜਨ ਤੋਂ ਪਾਇਆ ਤਿੰਨਾਂ ਕੀ ਰੋਜੀ ਦੇ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਦੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਦਿਨਾਂ ਦੀ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਿੱਖੇ। ਉਹ ਰੋਜੀ ਦੇਣੀ ਨਹੀਂ ਭੁੱਲਦਾ, ਵੱਖਰੀ ਗੱਲ ਤੁਸੀਂ ਭੁਲਾ ਕੇ ਬੈਠ ਜਾਓ, ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਆਪਣੇ ਜਨ ਕੋ ਸਾਸ ਸਾਸ ਮਾਰੇ, ਇੱਕ ਇੱਕ ਸਾਸ ਨਾਲ ਉਹ ਸੰਭਾਲਦਾ ਹੈ ਆਪਣੇ ਜਨਾਂ ਨੂੰ। ਅਗਲੀ ਪੰਕਤੀ ਚ ਕਹਿੰਦੇ ਹਨ,
ਨਾਨਕ ਓਏ ਪਰਮੇਸ਼ਰ ਕੇ ਪਿਆਰੇ,
ਸਤਿਗੁਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਉਹ ਵਿਸ਼ੇਸ਼ ਤੌਰ ਤੇ ਸੰਭਾਲ ਕਰਦਾ ਹੈ, ਉਹ ਜੀਵ ਪਰਮੇਸ਼ਵਰ ਦੇ ਪਿਆਰੇ ਨੇ। ਪਰਮੇਸ਼ਵਰ ਨਾਲ ਉਹ ਪਿਆਰ ਕਰਦੇ ਨੇ, ਪਰਮੇਸ਼ਵਰ ਉਹਨਾਂ ਨਾਲ ਪਿਆਰ ਕਰਦਾ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਭਗਤ ਰਮਾਨੀ ਦਾ ਉਪਦੇਸ਼ ਸਾਡੇ ਸਾਰੇ ਦਿਲ ਦੇ ਚਲ ਜਾਣ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਪੁਰਨਾ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਤਿਖਾਰੀ ਜਾਣ ਕੇ ਮਾਫ਼ ਕਰ ਦੇਣ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਸੋਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਵਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿਜ ਸਮਾਵੇ, अपने जन का सास सास मारे नानक ओए परमेश्वर के प्यारे
वाहिगुरु जी का खालसा वाहिगुरु जी।